हरि राय हर कृष्ण गुरु तेग बहादुर चंद दसवें गोबिंद सिंह गुरु नौ चरण अरविंद जिसमें अमृत ज्ञान है मानक भगत वैराग गुरु ग्रंथ साहिब उदत बंदो कर अनुराग श्री गुर शब्द कमाए जिन जीते पंच विकार तिन संतन को वंदना सिर चरण अरतार एकंकारा सतगुरु ते प्रसाद सच होए वाहिगुरु जी की फतेह विघ्न विनाशन सोए कहाँ बुद्ध प्रभ तुच हमारी वर्ण सकै महिमा जो तिहारी हमना सकत कर सिफत तुम्हारी आप लिहो तुम कथा सुधारी हमना सकत कर सिफत तुम्हारी आप लिहो तुम कथा सुधारी
सतनाम श्री वाहे गुरु साहिब जी ताकी चिट्ठी अबतर आवे जिस पंथ कटनो उस बुढ़ जावे तुम तह छानी को न बाते अवतर आवे
वाहेगुरु जी का खालसा वाहेगुरु जी की फतेह दीन दयाल भगत वत्सल पूर्ण परमेश्वर पतित पावन सतगुरु धन धन श्री गुरु नानक देव साहिब जी महाराज पंच दे वाले अमृत के दाते तन तन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत जबर शब तख्त दे मालक गद्दी उपर सवाईमान सतगुरु तन तन श्री गुरु ग्रंथ साहिब जी महाराज गुरु दरबार अंदर जुड़ बैठी सतगुरु जी दी साजी निवाजी गुरु खालसा गुरु रूप साध संगत जीओ आप जी करमां वाले वड्डियां भागां वाले हो जो सतगुरु जी दे दर्शन करके महाराज जी नूं अपना शीस झुका के अपने जन्म नूं सफला कर रहे हो। गुरु की प्यारी साध संगत जी अज धन धन श्री गुरु अंगद देव महाराज जी का प्रकाश पुरब अवतार दिहाड़े का पुरब है। धन धन जगत गुरु धन धन श्री गुरु अंगद देव महाराज जी 1561 बिक्रमी संमत वैसाख सुदी एकम दिन शनिवार 13 अप्रैल 1504 ईस्वी सन नछत्र भरणी अमृत वेले धन धन बाबा फेरूमल जी जगत माता धन धन माता सवराई जी जिन्हों का नाम दया कौर करके इतिहास चाहता है उन्हां दी कुख नूं सफला करन वास्ते पिछले जप तप नूं सफल करन वास्ते गुरु परमेश्वर धन धन श्री गुरु अंगद देव महाराज जी ने मते की सरां जिन्हों नांगे की सरां भी कहा जाता है मुक्तसर के नेड़े जिला फरीदकोट में अज सतगुरु जी का अवतार होया है। सात संगत जी आप संगतान सतगुरु गुरु अंगद देव महाराज जी के अवतार पुरब दियां बेअंत 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 वधाइया होण। गुरु अंगद देव महाराज जी परमेश्वर स्वरूप जो उस वाहिगुरु ने वचन किए सी कि असी 10 जामे धारांगे अज दूजा जामा धार के गुरु जी ने गुरु अंगद देव महाराज जी के रूप में इस पंच भूतक शरीर में भाग लाए है। सतगुरु अंगद देव महाराज जी जो शांति दे पुंज निम्रता दे समुंदर गहर गंभीर ਸਤ ਸੰਤੋਖ ਦਇਆ ਧਰਮ ਤੀਰਥ ਆਦਿ ਗੁਣਾਂ ਵਾਲੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਤ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਅੰਗ ਦੇ ਕੇ ਪੱਖ ਦੇ ਕੇ ਜੋਤ ਰੂਪੀ ਅੰਗ ਦੇ ਕੇ ਤਤ ਨੂੰ ਤਤ ਜਿਹੜੀ ਜੋਤ ਹੈ ਉਸ ਬ੍ਰਹਮ ਦੀ ਮਿਲਾ ਕਰਕੇ ਇੱਕ ਰੂਪ ਕਰ ਲਿਆ। ਐਸੇ ਗੁਰੂ ਅੰਗਦ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਜੀਵਨ ਵਿੱਚ ਰਹਿੰਦਿਆਂ ਹੋਇਆਂ ਨਿਮਰਤਾ ਦੇ ਘਰ ਵਿੱਚ ਰਹਿ ਕਰਕੇ ਸਤਿਗੁਰ ਦੀ ਸੇਵਾ ਕੀਤੀ, ਜਿਨ੍ਹਾਂ ਨੇ ਸੇਵਾ ਦਾ ਮੁੱਢ ਬੰਨਿਆ ਵੀ ਸੇਵਾ ਕੀ ਹੈ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਸਦਾ ਜੀਵਨ ਵਿੱਚ ਕਦੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਅੱਗੋਂ ਜਵਾਬ ਨਹੀਂ ਕੋਈ ਕਿਸੇ ਸੇਵਾ ਵਿੱਚ ਦਿੱਤਾ, ਭਾਵ ਕਿ ਗੁਰੂ ਜੀ ਨੇ ਜਿਹੜਾ ਵੀ ਬਚਨ ਕਰ ਦਿੱਤਾ, ਜਿਵੇਂ ਅਸੀਂ ਕਹਿ ਦਿੰਦੇ ਨਾ ਸੁਣਦਿਆਂ ਸਾਰੀ ਵੀ ਕੀ ਜਾਂ ਹਾਂਜੀ ਵੀ ਫਿਰ ਦੱਸੋ, ਦੂਜਾ ਵਾਰ ਗੁਰੂ ਜੀ ਨੇ ਬਚਨ ਕਰਨ ਹੀ ਨਹੀਂ ਦਿੱਤਾ ਕਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਜਿਹੜੀ ਸੇਵਾ ਕਹੀ ਹੈ ਸਤਿ ਬਚਨ ਮਹਾਰਾਜ ਜੀ, ਜਿਵੇਂ ਆਪ ਜੀ ਦਾ ਹੁਕਮ। ਭਲਾ ਜੀ, ਭੁੱਲ ਗਿਆ ਜੀ, ਭਾਣਾ ਜੀ, ਇਸ ਤਰ੍ਹਾਂ ਜੀਵਨ ਬਿਤਾਇਆ ਜੋ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਤਾ ਗੱਦੀ ਦੀ ਨੀਂਹ ਰੱਖੀ ਹੋਈ ਸੀ। ਨਾਨਕ ਰਾਜ ਚਲਾਇਆ ਸੱਚ ਕੋਟ ਸਦਾਣੀ ਨੀਵਦੈ, ਲਹਿਣੇ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ, ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾਪ ਹੋਏ ਜੀਏ ਦੇ, ਸਹਿ ਟਿੱਕਾ ਦੀ ਤੋਸ ਜੀਵਦੈ। ਜੀਂਦੇ ਜੀ ਸਤਿਗੁਰ ਜੀ ਨੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਟਿੱਕਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਦਿੱਤਾ। ਲਹਿਣੇ ਦੀ ਫੇਰ ਆਈ ਹੈ, ਨਾਨਕ ਦੋਹੀ ਖੱਟੀ ਹੈ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫਿਰ ਪਲੱਟੀ ਹੈ। ਜਿਹੜੀ ਹੈ ਜੋਤ ਉਹੀ ਸਰੀਰਕ ਰੂਪੀ ਜਾਮਾ ਜੋੜਾ ਪਲਟਿਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਅਤੇ ਸਤਿਗੁਰੂ ਜੀ ਦੇ ਹੁਕਮ ਨਾਲ ਗੁਰੂ ਅੰਗਦ ਦੇਵ ਮਹਾਰਾਜ ਨੇ ਖਡੂਰ ਸਾਹਿਬ ਰਚੇ, ਜਿਨ੍ਹਾਂ ਦੇ ਬਾਰੇ ਗੁਰਬਾਣੀ ਦੇ ਬਚਨ ਹੈ, ਫੇਰ ਵਸਾਇਆ ਫੇਰ ਆਣ ਸਤਿਗੁਰ ਕਾ ਡੂਰ, ਜਗ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਭਾਈ ਸੱਤਾ ਅਤੇ ਭਾਈ ਬਲਵੰਡ ਜੀ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਿਫਤ ਕਰਦੇ ਹੋਏ ਕਹਿੰਦੇ, ਫੇਰ ਵਸਾਇਆ ਫੇਰ ਆਉਣ ਸਤਿਗੁਰ ਖਾ ਡੂਰ। ਇਹ ਬਾਬਾ ਫੇਰੂ ਮੱਲ ਜੀ ਦੇ ਪੁੱਤਰ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੁਕਮ ਅਨੁਸਾਰ ਖਡੂਰ ਸਾਹਿਬ ਵਸਾਇਆ, ਅਤੇ ਜਿਨ੍ਹਾਂ ਵਿੱਚ ਗੁਣਾਂ ਦੇ ਤਾਂ ਘਾਟੇ ਨਹੀਂ। ਆ ਜਪ, ਮੁੱਖ ਤੋਂ ਜਪ ਕਰਨਾ, ਸਰੀਰ ਕਰਕੇ ਤਪ ਕਰਨਾ, ਇੰਦਰੀਆਂ ਕਰਕੇ ਸੰਜਮ ਦਮਨ ਰੱਖਣਾ, ਜਪ ਤਾਂ ਸੰਜਮ ਤੁਧ ਨਾਲ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਆਪ ਜੀ ਦੀ ਹੋਰ ਵੀ ਬੇਨਤੀ ਵਡਿਆਈ ਹੈ। ਜਿਸ ਗੁਰੂ ਅੰਗਦ ਦੇਵ ਮਹਾਰਾਜ ਨੇ ਸਾਧ ਸੰਗਤ ਜੀ ਸਾਨੂੰ ਗੁਰਮੁਖੀ ਦੇ ਅੱਖਰਾਂ ਦਾ ਜਿਹੜਾ ਹੈ ਦਾਨ ਦਿੱਤਾ, ਸਤਿਗੁਰ ਜੀ ਆਪ ਵੀ ਪੜ੍ਹਾਉਂਦੇ ਰਹੇ ਆ ਖਡੂਰ ਸਾਹਿਬ ਵਿਖੇ, ਅਤੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਤਿਹਾਸ ਦਾ ਦਾਨ ਵੀ ਦਿੱਤਾ। ਭਾਈ ਬਾਲਾ ਜੀ ਨੇ ਸਤਿਗੁਰ ਜੀ ਨੂੰ ਸੁਣਾਇਆ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਅਤੇ ਗੁਰੂ ਜੀ ਨੇ ਸਿੱਖਾਂ ਪਾਸੋਂ ਡਿਊਟੀਆਂ ਲਾ ਕਰਕੇ ਭਾਈ ਭੈੜੇ ਮੌਕੇ ਹੁਣ ਆਦਿਕ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਦਾ ਇਤਿਹਾਸ ਲਿਖਿਆ ਜਿਹੜਾ ਅੱਜ ਆਪਾਂ ਸਰਵਣ ਕਰਦੇ ਹਾਂ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਕਥਾ ਦੇ ਕਾਥੀ ਹੈ। ਸੱਚੇ ਪਾਤਸ਼ਾਹ ਜੀ ਮੱਤੇ ਦੀ ਸਰਾਂ ਵਿੱਚ ਸਤਿਗੁਰੂ ਜੀ ਨੇ ਅਵਤਾਰ ਧਾਰਿਆ। ਜਦੋਂ ਬਾਬਰ ਬਾਦਸ਼ਾਹ ਨੇ ਇਬਰਾਹਿਮ ਲੋਧੀ ਕੋਲ ਪਾਤਸ਼ਾਹੀ ਖੋਈ, ਦਿੱਲੀ ਦਾ ਤਖ਼ਤ ਖੋਇਆ ਹੈ, ਉਸ ਵਕਤ ਮੱਤੇ ਦੀ ਸਰਾਂ ਜਿਹੜੀ ਉਜੜੀ, ਫਿਰ ਇਹਨੂੰ ਨਾਂਗੇ ਦੀ ਸਰਾਂ ਕਹਿ ਜਾਣ ਲੱਗਾ, ਕਿਉਂਕਿ ਨਾਂਗੇ ਸਾਧੂਆਂ ਨੇ ਉਸਨੂੰ ਵਸਾਉਣਾ ਕੀਤਾ ਸੀ। ਇਹ ਸਭ ਕੁਝ ਹੋਣ ਤੋਂ ਪਹਿਲਾਂ ਹੀ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਫੇਰੂ ਮੱਲ ਜੀ ਨੇ ਉੱਥੋਂ ਛੱਡ ਕਰਕੇ ਅਤੇ ਹਰੀਕੇ ਪੱਤਣ ਜਿਹਨੂੰ ਆਪਾਂ ਕਹਿੰਦੇ ਹਾਂ ਹਰੀਕੇ ਦੇ ਆ ਗਏ ਸਨ। ਹਰੀਕੇ ਜਦੋਂ ਆਏ ਹੈ, ਜਿਹੜਾ ਹਰੀਕੇ ਪਿੰਡ ਹੈ, ਇਹ ਹਰੀ ਜਿਹੜੇ ਜੱਟ ਸੀ ਹਰੀ ਗੋਤ ਦੇ, ਉਹਨਾਂ ਦਾ ਵਸਾਇਆ ਹੋਇਆ ਸੀ ਹਰੀਕੇ ਪਿੰਡ। ਇੱਥੇ ਰਹੇ, ਇੱਥੋਂ ਫਿਰ ਬਾਬਾ ਫੇਰੂ ਮੱਲ ਜੀ ਦੇ ਭੈਣ ਜੀ ਜੋ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਦੇ ਭੂਆ ਜੀ ਲੱਗਦੇ ਸਨ, ਉਹ ਖਡੂਰ ਸਾਹਿਬ ਖਹਿਰਿਆਂ ਦੇ ਜਾਤ ਦੇ ਜੱਟਾਂ ਵਿੱਚ ਵਿਆਹੇ ਹੋਏ ਸੀ। ਇੱਥੇ ਫਿਰ ਸਾਰਾ ਪਰਿਵਾਰ ਆ ਗਿਆ ਖਡੂਰ ਸਾਹਿਬ। ਇੱਥੇ ਗੁਰੂ ਅੰਗਦ ਦੇਵ ਮਹਾਰਾਜ ਚੋਜ ਕਰਦੇ ਰਹੇ ਆ। ਸਤਿਗੁਰੂ ਜੀ ਦੀ ਸ਼ਾਦੀ ਹੋਈ ਅਤੇ ਸਤਿਗੁਰੂ ਜੀ ਦੇ ਜਿਹੜੇ ਆ ਚਾਰ ਦੋ ਪੁੱਤਰ ਦੋ ਪੁੱਤਰੀਆਂ ਹੋਈਆਂ। ਇੱਕ ਪਹਿਲੇ ਬਾਬਾ ਦਾਸੂ ਜੀ, ਫਿਰ ਬੀਬੀ ਅਮਰੂ ਜੀ, ਬੀਬੀ ਅਨੋਖੀ ਜੀ, ਫਿਰ ਬਾਬਾ ਦਾਤੂ ਜੀ। ਚਾਰ ਸਤਿਗੁਰੂ ਜੀ ਦੇ ਸਪੁੱਤਰ ਅਤੇ ਦੋ ਸਪੁੱਤਰ ਦੋ ਪੁੱਤਰੀਆਂ, ਇਸ ਤਰ੍ਹਾਂ ਸਤਿਗੁਰੂ ਜੀ ਦੀ ਜਿਹੜੀ ਸੰਤਾਨ ਹੋਈ ਹੈ। ਸੱਚੇ ਪਾਤਸ਼ਾਹ ਜੀ 12 ਸਾਲ 6 ਮਹੀਨੇ 14 ਦਿਨ ਗੁਰਤਾ ਗੱਦੀ ਦੇ ਰਹੇ, 47 ਸਾਲ 11 ਮਹੀਨੇ ਅਤੇ ਕੁਝ ਦਿਨ ਜਿਹੜਾ ਸਤਿਗੁਰੂ ਜੀ ਜੀਵਨ ਅਵਸਥਾ ਬਿਤਾਈ। ਗੁਰੂ ਅੰਗਦ ਦੇਵ ਮਹਾਰਾਜ ਕਥਾ ਜਿਹੜੀ ਬੇਨਤੀ ਹੈ ਸਾਧ ਸੰਗਤ ਜੀ, ਸੰਖੇਪ ਦੇ ਵਿੱਚ ਆਪ ਜੀ ਅੱਗੇ ਵਿਚਾਰ ਰੱਖੀ ਹੈ ਕਿ ਅੱਜ ਦੇ ਦਿਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸੇਵਾ ਦੇ ਪੁੰਜ, ਨਿਮਰਤਾ ਦੇ ਸਮੁੰਦਰ, ਵੈਰਾਗ ਦੀ ਮੂਰਤ, ਭਗਤੀ ਦੇ ਸਰੂਪ, ਗਹਿਰ ਗੰਭੀਰ, ਅਗਮ ਅਗਾਧ, ਜਗਤ ਨਾਥ, ਤਰਲੋਕੀ ਨਾਥ, ਬੇਅੰਤ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਦਾ ਅੱਜ ਅਵਤਾਰ ਪੁਰਬ ਹੈ ਸੰਗਤ ਜੀ। ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਅੰਤ 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 ਵਧਾਈਆਂ ਹੋਣ। ਸੋ ਸਾਧ ਸੰਗਤ ਜੀ, ਜਿਹੜੀ ਆਪਾਂ ਹੁਣ ਕਥਾ ਸਰਵਣ ਕਰਦੇ ਆ ਰਹੇ ਹਾਂ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ, ਉਸਦਾ ਸਮਾਂ ਵੀ ਹੋਇਆ ਹੈ। ਜਿਵੇਂ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਵੀ ਬੰਦਾ ਹੀ ਖਾਲਸੇ ਦੀ ਇੱਕ ਪਾਸੇ ਤੱਤ ਖਾਲਸੇ ਦਾ ਜਿਹੜਾ ਝਗੜਾ ਹੋ ਗਿਆ। ਬੰਦਾ ਹੀ ਖਾਲਸੇ ਦੇ ਵੈਸੇ ਵੀ ਜਿਹੜਾ ਫੋਕਾ ਕੋਈ ਬਣਦਾ ਨਹੀਂ ਹੈ ਅਤੇ ਧੱਕੇ ਨਾਲ ਹੀ ਜਿਹੜਾ ਹੈ ਵਿਚਾੜਨ ਦੀ ਕੋਸ਼ਿਸ਼ ਕਰ ਰਹੇ ਹੈ। ਹਿੱਸਾ ਮੰਗਦੇ ਸ੍ਰੀ ਦਰਬਾਰ ਸਾਹਿਬ ਦੇ ਚੜਾਵੇ ਦਾ, ਜਿਹਦੇ ਵਿੱਚ ਉਹਨਾਂ ਦਾ ਕੋਈ ਕੰਮ ਨਹੀਂ ਹੈ। ਮਨ 'ਚ ਹੰਕਾਰੀ ਵੀ ਹੈ ਕਿ ਅਸੀਂ ਬੜੇ ਸ਼ਕਤੀਆਂ ਦੇ ਮਾਲਕ ਹਾਂ ਅਤੇ ਇਹਨਾਂ ਕੋਲ ਕੀ ਹੈ। ਸੰਗਤ ਨੂੰ ਬਹੁਤਾ ਖਿੱਚ ਕੇ ਬਹੁਤਾ ਇਕੱਠ ਜਿਹਾ ਕਰਕੇ ਅਤੇ ਜਾਣ ਕੇ ਚੜ੍ਹੋ ਖੱਦੀਆਂ ਕਰਨ ਲੱਗੇ ਹੈ। ਇੱਕ ਪਾਸੇ ਤੱਤ ਖਾਲਸਾ ਜਿਹੜਾ ਟਾਲਦਾ ਵੀ ਸੰਗਤ ਬੜੀ ਹੀ ਹੈ, ਨਾ ਲੜੀਏ ਆਪਾਂ, ਪਰ ਇੱਕ ਤੋਂ ਹਟਣ ਕਹਿੰਦੇ ਇਹੋ ਜਿਹੇ ਸਮਾਂ ਬਣਿਆ ਹੈ, ਹੁਣ ਇਹਨਾਂ ਨੂੰ ਪਕੜ ਲਈਏ, ਦਾਗ ਆਏ ਹੋਏ ਹੈ। ਇੱਧਰੋਂ ਭਾਈ ਕਾਹਨ ਸਿੰਘ ਹੋਣਾ ਵੀ ਕਿਹਾ ਕਿ ਚਲੋ ਸਿੱਖੋ ਵੀ ਤੁਸੀਂ ਇਹਦੇ ਹੌਂਸਲਾ ਕਰੋ, ਆ ਸੰਗਤ ਜਾਂਦੀ ਹੈ ਅਤੇ ਫਿਰ ਜੋ ਤੁਸੀਂ ਕਹੋਗੇ ਉਸੇ ਤਰ੍ਹਾਂ ਕਰ ਲਵਾਂਗੇ। ਉਹ ਸਮਾਂ ਬਣ ਆਇਆ, ਇਹਨਾਂ ਫਿਰ ਦਾਵਾ ਜਿਹਾ ਕੀਤਾ, ਤੁਰਕਾਂ ਨੇ ਵੀ ਹਾਂਬੀ ਭਰੀ ਹੈ ਬੇਈਮਾਨਾਂ ਨੇ। ਅਖੀਰੀ ਜਦੋਂ ਬਹੁਤਾ ਝਗੜਾ ਹੋਇਆ ਤਾਂ ਸਿਆਣੇ ਸਿਆਣੇ ਸਿੱਖਾਂ ਨੇ ਕਿਹਾ ਵੀ ਝਗੜਾ ਨਾ ਕਰੋ, ਆ ਖਾਲਸੇ ਦੀ ਬਹਿ ਕੇ ਗੱਲ ਮੁਕਾ ਲਈਏ ਤਾਂ ਚੰਗੀ ਗੱਲ ਹੈ। ਕਿਉਂਕਿ ਸਾਰੇ ਕੰਮਾਂ ਨੂੰ ਕਰਨ ਵਾਲਾ, ਸਾਰੇ ਕੰਮਾਂ ਦਾ ਮੁੱਢ ਬਣਨ ਵਾਲਾ ਤਾਂ ਪਰਮੇਸ਼ੁਰ ਹੀ ਹੈ, ਮੂਲ ਰੂਪ 'ਤੇ ਉਹ ਕਰਤਾ ਪੁਰਖ ਪਰਮਾਤਮਾ ਹੀ ਹੈ। ਇਹ ਸਿੱਖਾਂ ਨੇ ਜਿਹੜੀ ਹੈ ਇਹਨਾਂ ਨੂੰ ਵਿਚਾਰ ਕੇ ਕਿਹਾ ਵੀ ਸ਼ਾਂਤ ਬੈਠੋ ਅਤੇ ਗੁਰੂ ਅੱਗੇ ਆਪਾਂ ਬੇਨਤੀ ਕਰੀਏ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਸੱਚੇ ਦਰਬਾਰ ਵਿੱਚ ਕੀ ਕਰੀਏ ਵੀ ਦੋ ਚਿੱਠੀਆਂ 'ਤੇ ਇੱਕ ਫਤਿਹ ਲਿਖ ਦੀਏ, ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ, ਇੱਕ ਪਾਸੇ ਗੁਰੂ ਦੀ ਫਤਿਹ ਲਿਖੀ ਜਾਵੇ। ਉਹ ਦੋ ਚਿੱਠੀਆਂ ਲਿਖ ਕੇ ਅਤੇ ਆਪਾਂ ਜਾਂ ਤਾਂ ਗੁਰੂ ਦੀ ਹਜ਼ੂਰੀ ਵਿੱਚ ਅੱਗੇ ਰੱਖ ਕੇ ਅਰਦਾਸ ਕਰ ਲਈਏ, ਨਹੀਂ ਤਾਂ ਆਪਾਂ ਸਰੋਵਰ ਵਿੱਚ ਪਾ ਦਈਏ। ਸਭ ਤੋਂ ਜਿਹੜਾ ਕੰਮ ਵੱਡਾ ਹੈ, ਜਿਹਦੀ ਚਿੱਠੀ ਉੱਪਰ ਆ ਜਾਵੇ ਉਹ ਜਿਹੜਾ ਖਾਲਸਾ ਰਹੇਗਾ, ਦੂਜਾ ਜਿਹੜਾ ਪੰਥ ਨਹੀਂ ਰਹੇਗਾ। ਉਸ ਵਕਤ ਭਾਈ ਮਣੀ ਸਿੰਘ ਜੀ ਜਿਹੜੇ ਹੈੱਡ ਗ੍ਰੰਥੀ ਸਨ, ਇੱਥੇ ਤਾਂ ਚਲੋ ਕੋਈ ਨਾਮ ਨਹੀਂ ਆਇਆ ਹੈ, ਉਂਝ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੋਇਆ ਹੈ ਉਹਦੇ ਜੋ ਗਿਆਨੀ ਗੁਰ ਪੰਥ ਮੈਂ ਮਹਾਨੇ ਸਿੰਘ ਕਾਨ ਸਿੰਘ ਬੈਰ ਸਿੰਘ ਫਤਿਹ ਸਿੰਘ ਜਾਨੀ ਹੈ ਮਣੀ ਸਿੰਘ ਦਰਬਾਰਾ ਬੁੱਢਾ ਹਰ ਗੁਲਜ਼ਾਰਾ ਹਰੀ ਸਿੰਘ ਆਦਿਕ ਵਿਖਾਦ ਚਾਹੇ ਹਾਨੀ ਹੈ ਉਹਤੇ ਜੋ ਬੰਦਈ ਸਰਦਾਰ ਸੋ ਲਏ ਹਕਾਰ ਮਿਲ ਕੇ ਵਿਚਾਰ ਕਰਿਓ ਐਸੀ ਬਾਤ ਜਾਨੀ ਹੈ ਸੁਣੋ ਭਾਈ ਕਰੁਣਾ ਸੁਣੋ ਭਾਈ ਆਪਸ ਮੇਂ ਕਰੁਣਾ ਲੜਾਈ ਤੁਮ ਤੁਰਕਨ ਕੀ ਸਿੱਖ ਦੁਖਦਾਈ ਪਹਿਚਾਨੀ ਹੈ ਭਾਈ ਮਣੀ ਸਿੰਘ ਭਾਈ ਗੁਲਜ਼ਾਰਾ ਭਾਈ ਬੁੱਢਾ ਹਰ ਭਾਈ ਫਤਿਹ ਸਿੰਘ ਭਾਈ ਕਾਨ ਸਿੰਘ ਹੋਣਾ ਗਿਆ ਵੀ ਤੁਸੀਂ ਇਹ ਭਰਾਵੋ ਆਪੋ ਵਿੱਚ ਨਾ ਲੜੋ ਇਹ ਤਾਂ ਤੁਰਕਾਂ ਦੀ ਸਿੱਖਿਆ ਹੈ ਇਹ ਤੁਰਕਾਂ ਦੀ ਬੇਈਮਾਨੀ ਹੈ ਅਤੇ ਉਹ ਦੁੱਖ ਦਾ ਹੀ ਪਹਿਚਾਣ ਦੁੱਖ ਦਿਓ ਕੋਈ ਇਸ ਕਰਕੇ ਤੁਸੀਂ ਲੜੋ ਝਗੜੋ ਨਾ ਅਤੇ ਆਪਾਂ ਫੈਸਲਾ ਜਿਹੜਾ ਮਿਟਾ ਲੈਂਦੇ ਹਾਂ ਗੁਰੂ ਦੀ ਹਜ਼ੂਰੀ ਵਿੱਚ ਜਿਸ ਕਰਕੇ ਆਪ ਜੀ ਨੇ ਸਰਵਣ ਕੀਤਾ ਵੀ ਦੋ ਪਰਚੀਆਂ ਪਾਈਆਂ ਅਰਦਾਸੀਆ ਸਿੰਘ ਜਿਹੜਾ ਭਾਈ ਮਣੀ ਸਿੰਘ ਜੀ ਹੈੱਡ ਗ੍ਰੰਥੀ ਹੈ ਅਤੇ ਇਸੇ ਤਰ੍ਹਾਂ ਗੁਰੂ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ ਸ਼ੁਰੂ ਅਰਦਾਸ ਕਰਨ 'ਤੇ ਕਹਿ ਰਹੇ ਹੈ ਵੀ ਸੱਚੇ ਪਾਤਸ਼ਾਹ ਜਿਹੜਾ ਤੁਹਾਨੂੰ ਭਾਉਂਦਾ ਹੈ ਪੰਥ ਜਿਹੜਾ ਓੜਕ ਨਿਭੇ ਸੇਵਕੀ ਓੜਕ ਨਿਭੇ ਪ੍ਰੀਤ ਵੀ ਸੇਵਕਾਂ ਦੀ ਓੜਕ ਪ੍ਰੀਤ ਨਿਭੇ ਕਿਉਂਕਿ ਜੁਗੋ ਜੁਗੀ ਟਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ ਪੰਥ ਵੀ ਜੁਗੋ ਜੁਗ ਟਲ ਹੈ ਜਿਹੜਾ ਸੱਚੇ ਪਾਤਸ਼ਾਹ ਜੀ ਤੁਹਾਨੂੰ ਪਾਉਂਦਾ ਉਹ ਜਿਹੜਾ ਪੰਥ ਉਹਦੀ ਚਿੱਠੀ ਉੱਪਰ ਆ ਜਾਵੇ ਦੂਜੇ ਦੀ ਜਿਹੜੀ ਅੱਡੋ ਬਜਾਵੇ ਅਤੇ ਸੰਗਤ ਵਿੱਚ ਵੀ ਆਪੋ ਵਿੱਚ ਜੀ ਨੇ ਸਲਾਹ ਕੀਤੀ ਹੈ ਵੀ ਜਿਹਦੀ ਚਿੱਠੀ ਡੁੱਬ ਗਈ ਉਹ ਪੰਥ ਨਹੀਂ ਰਹੇਗਾ ਬਾਅਦ ਵਿੱਚ ਹੁਣੇ ਫੈਸਲਾ ਜਿਹੜਾ ਹੋਣਾ ਹੋ ਜਾਣਾ ਬਾਅਦ ਵਿੱਚ ਕੁਝ ਨਹੀਂ ਹੋਣਾ ਹੈ ਵੇਖ ਲਓ ਕਿੰਨੀ ਇੱਕ ਪਾਸੇ ਸ਼ਰਧਾ ਹੈ ਗੁਰੂਆਂ ਸਿੱਖਾਂ ਦੀ ਗੁਰੂ ਉੱਪਰ ਨਹੀਂ ਤਾਂ ਵੇਖ ਲਓ ਪਰਚੀਆਂ 'ਤੇ ਜਿਹੜੀਆਂ ਹੁੰਦੀਆਂ ਹਨ ਕਾਗਜ਼ ਵੀ ਕਦੀ ਡੁੱਬਾ ਹੈ ਕਾਗਜ਼ ਜਿਹੜਾ ਹੈ ਉਹ ਤਰਦਾ ਰਹਿੰਦਾ ਪਾਣੀ ਦੇ ਉੱਪਰ ਪਰ ਗੁਰੂ ਜੀ ਨੇ ਉਸ ਦਿਨ ਕਲਾ ਵਰਤਾਈ ਚਿੱਠੀਆਂ ਜਿਹੜੀਆਂ ਬੰਨ ਕੇ ਧਾਗੇ ਨਾਲ ਡੋਬੀਆਂ ਸੁੱਟੀਆਂ ਚਿੱਠੀਆਂ ਦੋਵੇਂ ਥੱਲੇ ਚਲੇ ਗਈਆਂ ਸਾਰੇ ਘਾਬਰ ਗਏ ਹੈ ਇਹ ਸਰਦਾਰਾਂ ਅਰਦਾਸ ਬੇਨਤੀ ਕੀਤੀ ਆ ਕਈ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਜੀ ਆ ਚਿੱਠੀਆਂ ਪਾ ਕੇ ਕੀ ਗੁਰੂ ਦੇ ਅੱਗੇ ਹੁਕਮ ਲੈਣਾ ਹੈ ਆ ਜਿਹੜੇ ਸੰਤ ਕਮਾਈ ਵਾਲੇ ਅੱਜ ਵੀ ਚਿੱਠੀਆਂ ਪਾ ਕੇ ਗੁਰੂ ਅੱਗੇ ਹੁਕਮਨਾਮੇ ਲੈ ਕੇ ਤੋਂ ਆਪਣਾ ਕੰਮ ਗੁਰੂ ਜੀ ਪਾਸੋਂ ਪੁੱਛ ਕਿਸ ਲੈਂਦੇ ਆ ਕਿਉਂਕਿ ਗੱਲ ਤਾਂ ਸ਼ਰਧਾ ਭਰੋਸਾ ਦੀ ਜੇ ਸ਼ਰਧਾ ਭਰੋਸਾ ਨਹੀਂ ਹੈ ਭਰੋਸਾਮੰਦ ਨਹੀਂ ਹੈ ਵੀ ਭਰੋਸਾ ਨਹੀਂ ਹੈ ਵੀ ਚਿੱਠੀ ਲੈ ਇਹ ਕਾਗਜ਼ ਲਿਖਿਆ ਜੋ ਲਿਖਿਆ ਉਹਦੇ ਆਉਣਾ ਹੀ ਇੱਕ ਦੇ ਆਉਣਾ ਹੀ ਹੈ ਅਤੇ ਫਿਰ ਤਾਂ ਕੁਝ ਨਹੀਂ ਹੁੰਦਾ ਜਿਨ੍ਹਾਂ ਨੇ ਸ਼ਰਧਾ ਹੈ ਉਹਨਾਂ ਦਾ ਕਾਰਜ ਉਸੇ ਤਰ੍ਹਾਂ ਸਹੀ ਹੁੰਦਾ ਜਿਵੇਂ ਹੁਕਮਨਾਮੇ ਹੁੰਦੇ ਹੈ ਇਸ ਤਰ੍ਹਾਂ ਖਾਲਸੇ ਨੇ ਚਿੱਠੀਆਂ ਪਾਈਆਂ ਆਪ ਜੀ ਨੇ ਸਰਵਣ ਕੀਤਾ ਆਓ ਅੱਗੇ ਜਿਵੇਂ ਵਿਚਾਰ ਆ ਰਹੀ ਹੈ ਆਪਾਂ ਸਰਵਣ ਕਰੀਏ ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ ਅਤੇ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਾਂ ਕੀ ਚਿੱਠੀ ਅਬਤਰ ਆਵੇ
ਅਰਦਾਸੀਆ ਸਿੰਘ ਕਹਿੰਦਾ ਵੀ ਸੱਚੇ ਪਾਤਸ਼ਾਹ ਹੇ ਜਾਨੀ ਜਾਣ ਗੁਰੂ ਰਾਮਦਾਸ ਮਹਾਰਾਜ ਜੀ ਦੱਸੇ ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਦੇ ਅੰਦਰ ਜਾਮੀ ਹੋ ਤੁਹਾਡੇ ਅੱਗੇ ਕਾਹਦਾ ਲੁਕ ਛੁਪਾ ਹੈ ਤੁਸੀਂ ਨੇ ਤਾਂ ਉਹੀ ਕਰਨਾ ਹੈ ਜੋ ਚੰਗਾ ਹੈ ਜੋ ਠੀਕ ਹੈ ਵੀ ਜਿਹੜੇ ਪੰਥ ਦੀ ਓੜਕ ਨਿਭੇ ਰਹਿੰਦੇ ਪੰਥ ਰਹਿੰਦੀ ਸ੍ਰਿਸ਼ਟੀ ਤੱਕ ਨਿਭੇ ਜਿਨ੍ਹਾਂ ਦੀ ਮਹਾਰਾਜ ਜੀ ਕਿਰਪਾ ਕਰੋ ਉਹਨਾਂ ਦੀ ਜਿਹੜੀ ਚਿੱਠੀ ਹੈ ਉਹ ਤਰਕੇ ਉੱਪਰ ਆ ਜਾਵੇ
ਜਿਸ ਪੰਥ ਘਟਨੋਂ ਉਸ ਬੁੱਢ ਜਾਵੇ
ਜਿਹੜੇ ਪੰਥ ਨੇ ਘਟਣਾ ਹੈ ਵਾਅਦਾ ਨਹੀਂ ਹੋਣਾ ਜਿਹੜਾ ਪੰਥ ਰਹਿਣਾ ਨਹੀਂ ਹੈ ਉਹਦੀ ਚਿੱਠੀ ਜਿਹੜੀ ਡੁੱਬ ਜਾਵੇ
ਤੁਮ ਤੈ ਛਾਨੀ ਕੋ ਨਾ ਬਾਤੈ
ਸੱਚੇ ਪਾਤਸ਼ਾਹ ਜੀ ਇਹ ਦੁਨੀਆਂ ਦੇ ਲੋਕਾਂ ਤੋਂ ਤੇ ਲਕਾਰ ਰੱਖ ਲਈਦਾ ਹੈ ਬੇਈਮਾਨੀ ਕਰ ਲਈਦੀ ਹੈ ਪਰ ਤੁਹਾਡੇ ਅੱਗੇ ਕਾਹਦਾ ਲੁਕਾ ਛੁਪਾ ਹੈ
ਤੁਮ ਨਿਜ ਕਰਤੈ ਨਿਜੈ ਵਿਧਾਤੈ
ਤੁਸੀਂ ਸਾਰੇ ਸ੍ਰਿਸ਼ਟੀ ਨੂੰ ਕਰਨ ਵਾਲੇ ਹੋ ਸਾਰੇ ਕੰਮਾਂ ਨੂੰ ਕਰਨ ਵਾਲੇ ਹੋ ਇਹ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਨੂੰ ਦੇਣ ਵਾਲੇ ਫਲ ਵਰਦਾ ਦੇ ਹੋ ਇਸ ਕਰਕੇ ਜਿਹੜਾ ਮਾਲਕ ਹੋਵੇ ਸਭ ਦੇਣ ਵਾਲਾ ਉਹਦੇ 'ਤੇ ਪਿੱਛੇ ਕੀ ਛੁਪਾ ਹੈ ਵੀ ਅਤੇ ਉਹਦੇ ਪਿੱਛੋਂ ਵੀ ਕੀ ਗੱਲ ਹੈ ਵੀ ਉਹ ਦੇਣ ਦਏਗਾ ਨਹੀਂ, ਜੋ ਠੀਕ ਹੈ ਉਹ ਤੁਸੀਂ ਦੇ ਦੇਣਾ ਹੈ।
ਉਦੋਂ ਕੰਨਿਆ ਤੈ ਸੂਤ ਕਤਾਇਆ।
ਉਸ ਵਕਤ ਕਹਿੰਦੇ ਦੋ ਚਿੱਠੀਆਂ ਭਾਈ ਮਣੀ ਸਿੰਘ ਹੋਣਾ ਨੇ ਬੜੀਆਂ ਬਣਾ ਸਵਾਰ ਕੇ ਲਿਖੀਆਂ, ਅਤੇ ਚਿੱਠੀਆਂ ਦੇ ਉੱਪਰ ਇਹ ਕੰਨਿਆ ਦੇ ਦੁਆਰਾ ਇੱਕ ਵਾਰੀ ਜਿਹੜੀ ਕੰਨਿਆ ਲੜਕੀ ਸੀ ਉਹਦੇ ਪਾਸੋਂ ਸੂਤ ਜਿਹੜਾ ਉਹ ਕੱਤਿਆ ਹੋਇਆ ਸੀ ਉਹ ਚਿੱਠੀਆਂ ਦੇ ਉੱਪਰ ਬੰਨ੍ਹ ਦਿੱਤਾ।
ਦੋਏ ਚਿੱਠਣ ਕੇ ਉੱਪਰ ਬੰਧਾਇਆ।
ਉਹ ਜਿਹੜਾ ਸੂਤ ਸੀ ਬਣਾਇਆ ਹੋਇਆ ਉਹ ਚਿੱਠੀਆਂ ਦੇ ਉੱਪਰ ਬੰਨ੍ਹ ਦਿੱਤਾ ਵੀ ਘੁੱਟ ਕੇ ਜੋੜ ਕੇ ਬੰਨ੍ਹ ਗਏ ਅਤੇ ਉਹ ਚਿੱਠੀਆਂ ਜਿਹੜੀਆਂ ਸੁੱਟੀਆਂ ਹਨ ਸਰੋਵਰ ਵਿੱਚ।
ਸਦ ਬਾਲਕ ਹੱਥ ਦਈ ਧਰਾਏ।
ਉਹ ਚਿੱਠੀਆਂ ਇਹ ਨਹੀਂ ਵੀ ਜਾਂ ਬੰਦਈ ਖਾਲਸੇ ਜਾਂ ਤੱਤ ਖਾਲਸੇ ਸੁੱਟੀਆਂ, ਛੋਟਾ ਜਿਹਾ ਕੋਈ ਬੱਚਾ ਸੀ ਉਸਨੂੰ ਕਿਹਾ ਕਿਉਂਕਿ ਬੱਚਾ ਸਾਂਝਾ ਹੈ, ਉਹ ਬੱਚੇ ਦੇ ਹੱਥ ਵਿੱਚ ਦੋਵੇਂ ਚਿੱਠੀਆਂ ਦੇ ਕੇ ਅਤੇ ਸੁਟਵਾਈਆਂ ਹਨ।
ਮੱਧ ਦਰਬਾਰ ਹਰ ਪੌੜੀ ਥਾਏ।
ਚਿੱਠੀਆਂ ਕਿੱਥੇ ਸੁੱਟੀਆਂ ਹੈ, ਜਿੱਥੇ ਸ੍ਰੀ ਹਰਿਮੰਦਰ ਸਾਹਿਬ ਆਪਾਂ ਦਰਸ਼ਨ ਕਰਦੇ ਹਾਂ ਨਾ, ਅੰਦਰ ਵਾਲ ਜਾ ਕੇ ਅਤੇ ਪਿਛਲੇ ਬੰਨੇ ਚੂੜਾ ਲੈਂਦੇ ਹਰ ਕੀ ਪੌੜੀ ਦੇ, ਉਹ ਸ੍ਰੀ ਦਰਬਾਰ ਸਾਹਿਬ ਜਿੱਥੇ ਹਰ ਕੀ ਪੌੜੀ ਹੈ, ਜਿੱਥੇ ਪਰਮੇਸ਼ਰ ਪਰਮਾਤਮਾ ਨੇ ਆਪ ਆ ਕੇ ਜਿਹੜਾ ਕੜ ਤੋੜਿਆ ਸੀ, ਜਿਹੜਾ ਟੁੱਟਦਾ ਨਹੀਂ ਸੀ, ਥਾਂ ਬੜਾ ਸਖਤ ਆ ਗਿਆ ਸੀ, ਉਸ ਵਕਤ ਸਾਰੇ ਦੇਵੀ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇੰਦਰ ਕੁਬੇਰ ਇਹ ਸਾਰੇ ਦੇਵਤੇ ਇਸੇ ਤਰ੍ਹਾਂ ਪਰਮੇਸ਼ਰ ਆਪ ਆਇਆ ਅਤੇ ਉਹ ਪਰਮੇਸ਼ਰ ਨੇ ਹਰ ਕੀ ਪੌੜੀ 'ਤੇ ਜਿਹੜਾ ਕੜ ਤੋੜਿਆ ਸੀ। ਸੰਗਤਾਂ ਵੇਖ ਕੇ ਹੈਰਾਨ ਵੀ ਇਹਨੇ ਸੰਗਤ ਕੌਣ ਹੈ ਜਿਹੜੀ ਸੇਵਾ ਕਰ ਰਹੀ ਹੈ। ਗੁਰੂ ਜੀ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਵੀ ਸੰਗਤ ਜੀ ਪੁੱਛ ਗਏ ਆ ਉਹ, ਕਿਉਂਕਿ ਸਤਿਗੁਰੂ ਜੀ ਦੇ ਜਾਣਦੇ ਸਨ, ਉਹ ਸੰਗਤਾਂ ਦੇ ਨਾਲ ਕੋਈ ਦੇਵਤਾ ਬੋਲੇ ਹੀ ਨਾ ਅਤੇ ਬਾਲਟੇ ਜਿਹੜੇ ਹੈ ਉਹ ਸਿਰ ਤੋਂ ਉੱਪਰ ਉੱਪਰ ਆਪੇ ਤੁਰੇ ਜਾਣ। ਉਸ ਵਕਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਬਦ ਉਚਾਰਿਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਸ਼ਬਦ ਉਚਾਰਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਨੇ, ਉਹ ਹਰ ਕੀ ਪੌੜੀ 'ਤੇ ਜਾ ਕੇ ਅਤੇ ਦਰਬਾਰ ਸਾਹਿਬ ਦੇ ਵਿੱਚ ਉਹ ਚਿੱਠੀਆਂ ਸੁਟਵਾਈਆਂ ਹਨ।
ਇੱਕ ਵਾਰ ਦੋ ਹੇਠਾਂ ਹੈ ਗਈ।
ਇੱਕ ਵਾਰ ਤੇ ਕਹਿੰਦੇ ਗੁਰੂ ਦੀ ਐਸੀ ਕਲਾ ਵਰਤੀ ਆ, ਦੋਵੇਂ ਚਿੱਠੀਆਂ ਜਿਹੜੀਆਂ ਠਾਣ ਡੁੱਬ ਗਈਆਂ ਹਨ।
ਦੋ ਤਰਫ ਕੋ ਚਿੰਤਾ ਪਈ।
ਜਦੋਂ ਦੋਵੇਂ ਚਿੱਠੀਆਂ ਡੁੱਬੀਆਂ ਹੈ ਤੇ ਦੋਵੇਂ ਤਰਫੀ ਜਿਹੜੀ ਚਿੰਤਾ ਪੈ ਗਈ ਵੀ ਆਹ ਕੀ ਬਣ ਗਿਆ ਹੈ, ਆਹ ਚਿੱਠੀਆਂ ਡੁੱਬ ਗਈਆਂ ਤੇ ਜਾਣੋ ਵੀ ਪੰਥੀ ਡੁੱਬ ਗਿਆ ਹੈ।
ਮਤ ਕਤ ਜਾਵੇ ਦੋ ਬੂਢੇ।
ਮਤਾਂ ਕਿਤੇ ਦੋਵੇਂ ਚਿੱਠੀਆਂ ਡੁੱਬ ਜਾਂਦੀਆਂ ਹੋਣ ਅਤੇ ਦੋਵੇਂ ਚਿੱਠੀਆਂ ਡੁੱਬ ਗਈਆਂ, ਨਾ ਰਹੇਗਾ ਬੰਦਈ ਖਾਲਸਾ, ਨਾ ਰਹੇਗਾ ਤੱਤ ਖਾਲਸਾ, ਅਤੇ ਸਿੰਘ ਦੇ ਕੋਈ ਰਹਿ ਨਹੀਂ ਜਾਣਾ ਹੈ। ਤੁਰਕ ਬੇਈਮਾਨ ਤੇ ਅੱਗੇ ਹੀ ਚਾਹੁੰਦੇ ਵੀ ਚਿੱਠੀਆਂ ਦੋਵੇਂ ਡੁੱਬ ਜਾਣ, ਅਸੀਂ ਕਹਾਂਗੇ ਵੀ ਆਹ ਖੁਦਾ ਨੂੰ ਦੋਵੇਂ ਜਿਹੜੇ ਹੈ ਪੰਥ ਪਰਿਵਾਰ ਨਹੀਂ ਹੈ, ਤੁਸੀਂ ਨਿਕਲੋ ਇੱਥੋਂ ਅਤੇ ਤੁਹਾਡਾ ਕੋਈ ਹੱਕ ਨਹੀਂ ਹੈ, ਗੁਰਦੁਆਰੇ ਸਾਰਿਆਂ 'ਤੇ ਕਬਜ਼ਾ ਕਰੀਏ ਅਸੀਂ। ਜਿਸ ਕਰਕੇ ਇਹ ਵੇਖੋ ਵੇਖੀ ਸੋਚਦੇ ਵੀ ਮਤਾਂ ਕਹਿੰਦੇ ਦੋਵੇਂ ਚਿੱਠੀਆਂ ਡੁੱਬ ਜਾਂਦੀਆਂ ਹੋਣ।
ਤੂੰ ਰਹੇ ਨਾ ਹਿੰਦੂ ਕਹੂੰ ਕਿਤੇ ਢੂੰਡੇ।
ਇਹ ਕਿਤੇ ਫੇਰਦੇ ਕਹਿੰਦੇ ਸਿੰਘ ਜਿਹੜਾ ਹੈ ਉਹਦੇ ਢੂੰਡਿਆਂ ਭਾਲਿਆਂ ਕਿਤੇ ਲੱਭਣਾ ਨਹੀਂ ਹੈ, ਜੇ ਚਿੱਠੀਆਂ ਦੋਵੇਂ ਡੁੱਬ ਗਈਆਂ।
ਸੂਰਠਾ ਇਮ ਵੀ ਆਖੇ ਬਹੁਤ।
ਇਸ ਤਰ੍ਹਾਂ ਚਿੱਠੀਆਂ ਡਿੱਗੀਆਂ ਵੇਖ ਕੇ ਤੇ ਕਈ ਤੇ ਇਸ ਤਰ੍ਹਾਂ ਵੀ ਆਖਦੇ ਹਨ,
ਖੜੇ ਸਿਆਣੇ ਤਰ ਤਹੀ।
ਜਿਹੜੇ ਸਿਆਣੇ ਸੀ ਨਾ ਤੇ ਉਹ ਵੇਖ ਕੇ ਚਿੱਠੀਆਂ ਤੇ ਇਸ ਤਰ੍ਹਾਂ ਮੁੱਖੋਂ ਕਹਿੰਦੇ ਹਨ,
ਖੜੇ ਸਿਆਣੇ ਨਰ ਤਹੀ।
ਉੱਥੇ ਜਿਹੜੇ ਸਿਆਣੇ ਸਿਆਣੇ ਪੁਰਸ਼ ਬਾਬਾ ਬੰਦੇ ਸਿੰਘ ਦੇ ਜਿਹੜੇ ਖਾਲਸੇ ਵਿੱਚ ਵੀ ਤੇ ਤੱਤ ਖਾਲਸੇ ਵਿੱਚ ਵੀ ਜਿਹੜੇ ਸਿਆਣੇ ਸਿਆਣੇ ਪੁਰਖ ਸਨ, ਭਾਈ ਮਣੀ ਸਿੰਘ, ਬੁੱਢਾ ਹਰ ਗੁਲਜ਼ਾਰਾ, ਇਸੇ ਤਰ੍ਹਾਂ ਫਤਿਹ ਸਿੰਘ, ਕਾਹਨ ਸਿੰਘ, ਸਿਆਣੇ ਸਿਆਣੇ ਆਦਿਕ ਹੋਰ ਸਿੱਖ ਬੜੇ, ਉਹ ਵੇਖ ਕੇ ਤੇ ਇਸ ਤਰ੍ਹਾਂ ਕਹਿੰਦੇ ਹਨ,
ਜੋ ਚਿੱਠੀ ਦੋ ਤਰਫ਼
ਕਹਿਣ ਲੱਗੇ ਸੱਚਾ ਪਾਤਸ਼ਾਹ ਮਿਹਰ ਕਰੋ, ਆ ਪੰਥੇ ਕਿਰਪਾ ਕਰੋ, ਜੇ ਤੁਹਾਨੂੰ ਭਾਉਂਦਾ ਹੈ ਤੇ ਦੋਵੇਂ ਚਿੱਠੀਆਂ ਤਾਰ ਕੇ ਉੱਪਰ ਆ ਜਾਣ, ਪਰ ਡੁੱਬ ਨਾ ਜਾਣ ਕਿਤੇ,
ਰਹੇ ਪੰਥ ਦੋ ਅਮਰ।
ਆ ਜੇ ਤੁਹਾਨੂੰ ਭਾਉਂਦਾ ਹੋਇਆ ਹੈ ਤੇ ਦੋਵੇਂ ਪੰਥ ਅਮਰ ਰਹਿਣ, ਬੰਦਈ ਖਾਲਸਾ ਵੀ ਰਵੇ ਤੱਤ ਖਾਲਸਾ ਵੀ ਰਵੇ, ਪਰ ਸੱਚੇ ਪਾਤਸ਼ਾਹ ਜੀ ਆ ਕੇ ਤੇ ਭਾਣਾ ਨਾ ਵਰਤ ਜੇ ਵੀ ਦੋਵੇਂ ਚਿੱਠੀਆਂ ਡੁੱਬ ਗਈਆਂ ਤੇ ਤੁਰਕਾਂ ਨੇ ਤੇ ਫਿਰ ਪੰਥ ਰਹਿਣ ਨਹੀਂ ਦੇਣਾ।
ਦੋਰਾ ਠੰਡ ਭਏ ਕਰ ਜੋਰ ਸਭ।
ਠੰਡ ਭਇਓ ਮੈਂ ਜੋਰ ਕਰ, ਬਚਨ ਕਹਾ ਸੇ ਨਿਆਏ, ਪੰਥ ਚੱਲੇ ਤਬ ਜਗਤ ਮੈਂ ਜਪਤ ਮੁਕਰੋ ਸਹਾਏ। ਇਹ ਸੱਚੇ ਪਾਤਸ਼ਾਹ ਵੀ ਪੰਥ ਤੇ ਤਾਂ ਹੀ ਚੱਲਣਾ ਹੈ ਜੇ ਇਹ ਮਾਲਕ ਪਰਮੇਸ਼ੁਰ ਜੀ ਤੁਸੀਂ ਕਿਰਪਾ ਕਰੋਗੇ ਤੇ। ਇਸ ਤਰ੍ਹਾਂ ਠੰਡ ਪਏ ਖੜ੍ਹੇ ਹੋ ਕੇ ਹੱਥ ਜੋੜ ਗਿਆ, ਨਤਮਸਤਕ ਹੋ ਕੇ ਮਨ ਇਕਾਗਰ ਕਰਕੇ ਖੜ੍ਹੇ ਹੋਏ ਹਨ ਸਾਰੇ ਉੱਥੇ।
ਉੱਚੋ ਕਰ ਅਰਦਾਸ,
ਅਰਦਾਸੀਆ ਜਿਹੜਾ ਉੱਚੀ ਉੱਚੀ ਅਰਦਾਸ ਕਰਕੇ ਇਸ ਤਰ੍ਹਾਂ ਕਹਿ ਰਿਹਾ ਹੈ,
ਜਿੱਥੇ ਜਿਸੈ ਤਰਾਈਓ,
ਕਹਿ ਲੱਗਾ ਹੈ ਸੱਚੇ ਪਾਤਸ਼ਾਹ ਜਾਨੀ ਜਾਨ ਮਾਲਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਇਹ ਤੁਹਾਡਾ ਚਲਾਇਆ ਹੋਇਆ ਖਾਲਸਾ ਪੰਥ ਹੈ ਤੇ ਉਹਦੇ ਵਿੱਚੋਂ ਬੰਦਾ ਹੀ ਖਾਲਸਾ ਇੱਕ ਵੱਖਰਾ ਪੰਥ ਬਣ ਗਿਆ, ਕਿਰਪਾ ਕਰੋ ਚਿੱਠੀ ਉਸੇ ਦੀ ਤਰਾਇਓ ਤੁਸੀਂ, ਜਿਹਨੂੰ ਤੁਸੀਂ ਪ੍ਰਕਾਸ਼ ਕਰਨਾ ਹੈ, ਪ੍ਰਗਟ ਕਰਨਾ ਹੈ, ਜਿਸ ਪੰਥ ਦਾ ਵਾਧਾ ਹੋਣਾ ਹੈ ਨਾ, ਉਹੀ ਚਿੱਠੀ ਮਹਾਰਾਜ ਉੱਪਰ ਆਵੇ, ਦੂਜੇ ਦੀ ਡੁੱਬ ਜਾਵੇ।
ਤੋਂ ਡੁਬਕੀ ਲੈ ਇੱਕ ਤਰਿਓ,
ਉਦੋਂ ਹੀ ਅਰਦਾਸ ਕੀਤੀ ਹੈ ਗੁਰੂ ਨੇ, ਵੇਖੋ ਕਿਰਪਾ ਕੀਤੀ ਕਲਾ ਵਰਦਾਈ, ਕਹਿੰਦੇ ਇੱਕ ਜਿਹੜੀ ਚਿੱਠੀ ਹੈ ਉਹ ਡੁਬਕੀ ਲਾਈ ਹੈ ਦੋਵਾਂ ਨੇ, ਇੱਕ ਚੀਜ਼ ਡੁਬਕੀ ਲਾ ਕੇ ਤਾਂ ਉੱਪਰ ਆ ਗਈ ਹੈ।
ਚਿੱਠੀ ਗੈਲੋ ਇੱਕ,
ਜਿਵੇਂ ਕੋਈ ਚੀਜ਼ ਜੀ ਸੁੱਟੀ ਹੈ ਹੌਲੀ ਜੀ ਤੇ ਥਾਂ ਡੁਬਕੀ ਮਾਰ ਕੇ ਤੇ ਪਿਛਾਂਹ ਮੁੜ ਆਉਂਦੀ ਹੈ ਨਾ, ਇਸੇ ਤਰ੍ਹਾਂ ਚਿੱਠੀ ਪਛਾਣ ਇੱਕ ਤਾਂ ਵੱਲ ਉੱਠੀ ਹੈ।
ਇੱਕ ਸਿੱਖਨ ਕੁਛ ਜਿੰਦ ਭਰੀ,
ਦੇਖ ਕੇ ਕਹਿੰਦੇ ਸਿੱਖਾਂ ਦੇ ਵਿੱਚ ਇੱਧਰ ਬੰਦੇ ਖਾਲਸਾ ਇੱਧਰੋਂ ਤੱਤ ਖਾਲਸਾ, ਪਤਾ ਤੇ ਨਹੀਂ ਹੈ ਵੀ ਚਿੱਠੀ ਕਿਹਦੀ ਹੈ, ਪਰ ਥੋੜ੍ਹੀ ਜਿਹੀ ਜਾਣ ਪਈ ਹੈ।
ਰੱਖੀ ਗੁਰੂ ਅਬ ਟੇਕ,
ਦੋਵਾਂ ਨੇ ਆਪੋ ਆਪਣੇ ਗੁਰੂਆਂ ਦੇ ਟੇਕ ਰੱਖੀ ਹੈ, ਜੇ ਆਪਾਂ ਇੱਕ ਦਾ ਅਰਥ ਲਾਈਏ ਵੀ ਸਿੱਖਾਂ ਨੇ ਟੇਕ ਰੱਖੀ ਹੈ, ਕਿਉਂਕਿ ਆਸਰਾ ਤਾਂ ਦੋਵਾਂ ਨੂੰ ਸੀ, ਦੋਵੇਂ ਬੜਾ ਮੰਨਦੇ ਸੀ, ਇੱਧਰੋਂ ਦੇ ਗੁਰੂ ਦੇ ਭਰੋਸਾ ਰੱਖਣ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਇੱਧਰੋਂ ਬੰਦੇ ਖਾਲਸੇ ਦੇ ਬਾਬੇ ਬੰਦੇ ਸਿੰਘ ਦੇ ਭਰੋਸਾ ਰੱਖਣ ਵਾਲੇ, ਇਸ ਤਰ੍ਹਾਂ ਦੋਵਾਂ ਮੁਤਾਬਕ ਅਰਥ ਵੀ ਦੋਵਾਂ ਨੇ ਜਿਹੜੀ ਜਾਣ ਪਈ ਜਦੋਂ ਚਿੱਠੀ ਉੱਪਰ ਆਈ ਹੈ, ਅਤੇ ਉਸ ਵਕਤ ਗੁਰਾਂ ਦੇ ਬੜੇ ਟੇਕ ਰੱਖੀ ਹੈ ਵੀ ਗੁਰੂ ਸਾਡੇ ਮਿਹਰ ਕਰ ਦੇਣਗੇ,
ਪਕੜਨ ਦੌੜੇ
ਜਦੋਂ ਚਿੱਠੀ ਤਾਂ ਨੂੰ ਆਈ ਹੈ, ਦੋਵੇਂ ਜਾਣੇ ਕਹਿੰਦੇ ਭੱਜ ਕੇ ਦੋਵੇਂ ਤਰਫੋਂ, ਤੱਤ ਖਾਲਸੇ ਵੱਲੋਂ ਤੇ ਬੰਦੇ ਹੀ ਖਾਲਸੇ ਵੱਲੋਂ, ਇਹ ਦੌੜੇ ਆ ਚਿੱਠੀ ਪਕੜਨ ਨੂੰ,
ਫੜ ਫੜ ਸ਼ਸਤਰ ਅੱਗੇ ਦੌੜੇ,
ਸ਼ਸਤਰ ਕੱਢ ਕੇ ਤਲਵਾਰਾਂ ਜਿਆਂ ਦੇ ਅੱਗੇ ਵੱਲ ਨੂੰ ਭੱਜੇ ਵੀ ਮੈਂ ਪਕੜ ਲਵਾਂ ਚਿੱਠੀ,
ਤਹਿ ਹੁਤੇ ਦਰੋਗੇ ਤੁਰਕਣ ਕੇਉ,
ਉੱਥੇ ਜਿਹੜੇ ਤੁਰਕਾਂ ਦੇ ਦਰੋਗੇ ਥਾਣੇਦਾਰ ਹੈ ਸੀ, ਜਿਨ੍ਹਾਂ ਦੇ ਕਿਉਂਕਿ ਸਰਕਾਰ ਦੇ ਬੰਦੇ ਸੀ, ਉਹਨਾਂ ਦੇ ਮੌਜੂਦ ਹੁੰਦਿਆਂ ਸਾਰੀ ਗੱਲ ਹੋਈ ਸੀ, ਉਹਨਾਂ ਨੇ ਸਾਰਾ ਫੈਸਲਾ ਕਰਾਉਣਾ ਸੀ ਨਾਲ ਵਿੱਚ ਰਹਿ ਕੇ, ਉਹ ਜਿਹੜੇ ਥਾਣੇਦਾਰ ਉੱਥੇ ਹੈ ਸੀ,
ਕਹੀ ਮਨਸਬੇ ਦੇਖੇ ਤੇਉ,
ਕਹੀ ਮਨਸਬੇ, ਇਹ ਮਨਸਬੇ ਜਿਹੜੇ ਭਾਈ ਮਨੀ ਸਿੰਘ ਆਦਿਕ ਸਿੱਖ ਸੀ ਨਾ ਸਿਆਣੇ ਸਿਆਣੇ, ਉਹਨਾਂ ਕਿਹਾ ਵੀ ਇਹਦੇ ਜਿਹੜਾ ਨਾ ਤੁਸੀਂ ਪਿੱਛੇ ਬੈਠ ਜਾਓ, ਇਹਨਾਂ ਭੱਜੇ ਜਾਓ, ਇਹਦੇ ਜਿਹੜੇ ਹੈ ਇਹ ਤੁਰਕਾਂ ਦੇ ਜਿਹੜੇ ਦਰੋਗੇ ਥਾਣੇਦਾਰ ਇਹ ਵੇਖਣਗੇ,
ਤੁਰਕ ਦਰੋਗਨ ਪਕੜ ਮੰਗਾਇਓ,
ਉਸੇ ਵੇਲੇ ਸੁਣ ਕੇ ਕੱਲ ਥਾਣੇਦਾਰਾਂ ਨੇ ਆਪਣੇ ਬੰਦਿਆਂ ਨੂੰ ਭੇਜਿਆ ਤੇ ਪਰਚੀ ਪਕੜ ਕੇ ਮੰਗਾਈ ਹੈ,
ਫੜ ਕਰ ਖਾਲਸੇ ਹੱਥ ਫੜਾਇਓ,
ਉਹ ਚਿੱਠੀ ਨੂੰ ਪਕੜ ਕੇ ਤੇ ਖਾਲਸੇ ਦੇ ਹੱਥ ਵਿੱਚ ਦੇ ਦਿੱਤੀ ਹੈ,
ਫਤਿਹ ਗੁਰੂ ਕੀ ਹੈ ਤਰ ਆਈ,
ਉਹ ਚਿੱਠੀ ਜਦੋਂ ਪੜ੍ਹੀ ਹੈ ਵਿੱਚ ਕੀ ਬੋਲਿਆ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਜਿਹੜੀ ਭਾਈ ਫਤਿਹ ਹੈ ਇਹ ਤਰ ਆਈ ਹੈ ਉੱਪਰ, ਖਾਲਸੇ ਦੀ ਚਿੱਠੀ ਉੱਪਰ ਆ ਗਈ ਹੈ,
ਆਖ ਸੁਣਾਈ,
ਇਹ ਦੋਵੇਂ ਤਰਫੇ ਸੁਣਾ ਦਿੱਤੀ ਹੈ ਵੀ ਆ ਹੁਣ ਨਾ ਕੋਈ ਭੱਜੇ ਅੱਗੇ ਵੱਲ ਨੂੰ, ਆਹ ਜਿਹੜੀ ਚਿੱਠੀ ਹੈ ਗੁਰੂ ਦੀ ਫਤਿਹ ਨਿਕਲ ਆਈ ਹੈ, ਬਦਈ ਖਾਲਸੇ ਦੀ ਚਿੱਠੀ ਜਿਹੜੀ ਡੁੱਬ ਗਈ ਹੈ,
ਖਾਲਸੇ ਸ਼ਾਦੀ ਭਈ,
ਇਹ ਸੁਣ ਕੇ ਤੇ ਖਾਲਸੇ ਤੇ ਵਧਾਈਆਂ ਵੱਜ ਗਈਆਂ ਮਨ ਵਿੱਚ, ਇੰਨੀ ਖੁਸ਼ੀ ਹੋਈ ਹੈ, ਗੁਰੂ ਦਾ ਸ਼ੁਕਰ ਮਨਾਉਂਦੇ ਹੈ, ਦਰਬਾਰ ਵਿੱਚ ਵਾਰ ਵਾਰ ਮੱਥਾ ਟੇਕਦੇ ਹੈ, ਵੇਖ ਲਓ ਚਿੱਠੀਆਂ ਦੇ ਦੋਵੇਂ ਕਾਗਜ਼ ਦੇ ਦੋਵੇਂ ਧਰਦੇ ਹੁੰਦੇ ਆ, ਇਹੀ ਗੁਰੂ ਦੀ ਕਲਾ ਹੈ, ਇਹੀ ਗੁਰੂ ਦੀ ਸ਼ਕਤੀ ਹੈ, ਇਹ ਸੱਚੇ ਪਾਤਸ਼ਾਹ ਨੇ ਕਲਾ ਵਰਤਾਈ ਉਸ ਦਿਨ ਪੰਥ ਦਾ ਹੀ, ਵੇਖੋ ਕਿੰਨਾ ਭਰੋਸਾ ਗੁਰੂ ਜੀ ਦੇ, ਜੇ ਭਰੋਸਾ ਨਾ ਹੋਵੇ ਤਾਂ ਸਾਧ ਸੰਗਤ ਜੀ ਉੱਥੇ ਗੁਰੂ ਵੀ ਸਹਾਇਤਾ ਨਹੀਂ ਕਰਦੇ, ਜੇ ਗੁਰੂ 'ਤੇ ਭਰੋਸਾ ਹੋਵੇ ਨਾ ਤਾਂ ਫਿਰ ਹੀ ਸਤਿਗੁਰੂ ਜੀ ਜਿਹੜੀ ਮਦਦ ਕਰਦੇ ਹੈ, ਅਤੇ ਹੁਣ ਜੇ ਭਰੋਸਾ ਨਾ ਹੋਵੇ ਤਾਂ ਚਿੱਠੀਆਂ ਦੋਵੇਂ ਡੁੱਬ ਜਾਣ ਅਤੇ ਉੱਥੇ ਤਾਂ ਤੁਰਕਾਂ ਦੀ ਚੜ੍ਹ ਮੱਚ ਜਾਵੇਗੀ ਨਾ ਰਹੇਗਾ ਪੰਥ ਕੋਈ ਅਤੇ ਨਾ ਰਹਿਣਾ ਸਿੰਘ, ਪਰ ਸੱਚੇ ਪਾਤਸ਼ਾਹ ਜੀ ਨੇ ਹਮੇਸ਼ਾ ਸੱਚ ਦੀ ਜਿੱਤ ਕਰਾਈ ਹੈ, ਕਿਉਂਕਿ ਸੱਚ ਕੋਟ ਸਤਾਣੀ ਨੀਵਦ ਹੈ, ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਸੱਚ ਦਾ ਗਿਲਾ ਹੈ ਨਾ ਅਤੇ ਉਸ ਨੂੰ ਬਹੁਤਾ ਬਲ ਦੇ ਕੇ ਬਲ ਦੇ ਸਹਿਤ ਦੇ ਕੇ ਨੀਵ ਰੱਖੀ ਹੋਈ ਹੈ ਸ਼ਰਧਾ ਰੂਪੀ ਸਿੱਖੀ ਦੀ, ਜਿਸ ਕਰਕੇ ਉਹ ਵਾਹਿਗੁਰੂ ਨੇ ਕਲਾ ਵਰਤਾਈ ਇਹ ਚਿੱਠੀ ਜਿਹੜੀ ਖਾਲਸੇ ਦੇ ਉੱਪਰ ਆਈ ਹੈ, ਖਾਲਸੇ ਦੇ ਮਨ 'ਚ ਸ਼ਾਦੀਆਂ ਬਣ ਗਈਆਂ, ਖੁਸ਼ੀਆਂ ਬਣ ਗਈਆਂ, ਖਾਲਸਾ ਗੱਜ ਵੱਜ ਰਿਹਾ ਹੈ।
ਜਣਕ ਬੰਦਈਨ ਮਾਂ ਮਰ ਗਈ,
ਉਹ ਕਵੀ ਜੀ ਲਿਖਦੇ ਆ ਜਾਣੋ ਵੀ ਬੰਦਈ ਖਾਲਸੇ ਵਾਲਾ ਦੀ ਤੇ ਮਾਂ ਹੀ ਮਰ ਗਈ ਜਦੋਂ ਚਿੱਠੀ ਡੁੱਬ ਗਈ, ਆ ਕੇ ਬਣ ਗਿਆ ਸਾਡੇ ਨਾਲ।
ਸੁਣਤ ਚਿੱਠੀ ਉਹਨ ਬੰਦੇ ਉਹ ਹੰਦੇਸਾ,
ਉਹ ਸੁਣ ਕੇ ਚਿੱਠੀ ਉਹਨ ਬੰਦੇ ਉਹ ਹੰਦੇਸਾ, ਆ ਵਿਚਾਰੇ ਸਹਿਮ ਹੀ ਗਏ ਵੀ ਆ ਕੇ ਬਣ ਗਿਆ।
ਜਨ ਨੇ ਜੇ ਨਿਰਪੈ ਗਏ ਛੁੱਟ ਦੇਸਾ,
ਉਹਦੇ ਐਵੇਂ ਗੱਲ ਬਣ ਗਈ ਹੈ ਜਿਵੇਂ ਕਹਿੰਦੇ ਰਾਜਾ ਰਾਜ ਭਾਗ ਕਰਦਾ ਹੋਵੇ ਕਿਸੇ ਦੇਸ਼ ਦੇ, ਅਤੇ ਉਹਦਾ ਦੇਸ਼ ਹੀ ਝੱਟ ਖੋਇਆ ਜਾਵੇ ਅਤੇ ਹੋ ਜੇ ਕੰਗਾਲ। ਮਾਨੋ ਕਿ ਇਹਨਾਂ ਦਾ ਤੇ ਰਾਜ ਭਾਗ ਹੀ ਖੁੱਸ ਗਿਆ ਬੰਦੇ ਹੀ ਖਾਲਸੇ ਦਿਆ।
ਸਰਪ ਸੀਸ ਤੇ ਜਿਵ ਮਣ ਜਾਵੇ,
ਆ ਜਿਵੇਂ ਆ ਸੱਪ ਆ ਜਿਹੜਾ ਹੁੰਦਾ ਮਣੀ ਵਾਲਾ, ਉਹਦੇ ਸੀਸ ਤੋਂ ਮਣੀ ਗਵਾ ਜਾਵੇ ਤੇ ਉਹ ਜਿਵੇਂ ਮਰ ਮੁੱਕ ਜਾਂਦਾ ਹੈ, ਇਹ ਸੱਪ ਮਣੀ ਵਾਲਾ ਹੁੰਦਾ ਹੈ। ਉਹ ਕੀ ਕਰਦਾ, ਪੂਰਨਮਾਸ਼ੀ ਵਾਲੇ ਦਿਨ ਕੱਢ ਕੇ ਮਣੀ ਅਤੇ ਥੱਲੇ ਉਹ ਜਿਹੜਾ ਹੈ ਉਹ ਰੱਖ ਦਿੰਦਾ ਹੈ। ਉਹ ਜਦੋਂ ਉਹਦੇ 'ਤੇ ਪ੍ਰਕਾਸ਼ ਕਿਰਨਾਂ ਪੈਂਦੀਆਂ ਚੰਦਰਮਾ ਦੀਆਂ, ਅਤੇ ਉੱਥੇ ਆਪਣਾ ਲਾ ਕੇ ਮਣੀ ਦੇ ਮੁੱਖ 'ਤੇ ਆਪਣੀ ਜ਼ਹਿਰ ਜਿਹੜੀ ਉਗਲਦਾ ਹੈ, ਸਾਰੀ ਜ਼ਹਿਰ ਕੱਢਦਾ ਹੈ। ਅਤੇ ਉਹ ਸੱਪ ਮਣੀ ਤੋਂ ਕੀ ਲਾਹਾ ਲੈਂਦਾ ਹੈ, ਵੇਖੋ ਮਣੀ 'ਤੇ ਮਹਾਨ ਹੈ, ਉਹ ਮਣੀ ਨੂੰ ਸੁੱਟ ਕੇ ਹਨੇਰੇ ਦੇ ਵਿੱਚ, ਉਹ ਮਣੀ ਦਾ ਪ੍ਰਕਾਸ਼ ਬੜਾ ਹੁੰਦਾ ਜਿਸ ਕਰਕੇ ਕੀੜੇ ਮਕੌੜੇ ਬੜੇ ਉੱਤੇ ਆਉਂਦੇ ਆ, ਉਹ ਸੱਪ ਉਹ ਕੀੜੇ ਮਕੌੜੇ ਖਾਂਦਾ ਮਣੀ ਤੋਂ ਹੀ ਲਾਹਾ ਲੈਂਦਾ, ਉਹਨੂੰ ਇਹ ਪਤਾ ਨਹੀਂ ਮਣੀ ਦੀ ਕੀਮਤ ਦਾ। ਅਤੇ ਉਹ ਸੱਪ ਕੀ ਕਰਦਾ ਹੈ, ਮਾਰ ਮਾਰ ਕੇ ਫੰਨਾ, ਜਦੋਂ ਫੰਨ ਥੱਲੇ ਮਾਰਦਾ ਘੱਟਾ ਉੱਡ ਉੱਡ ਕੇ ਅਤੇ ਉਹ ਪੈ ਜਾਂਦਾ ਮਣੀ, ਅਤੇ ਮਣੀ ਜਾਂਦੀ ਦੱਬੀ, ਉਹ ਫੰਨਾ ਮਾਰ ਮਾਰ ਕੇ ਜਿਹੜਾ ਹੈ ਜੇ ਮਣੀ ਨਹੀਂ ਲੱਭਦੀ ਤਾਂ ਮਰ ਜਾਂਦਾ ਹੈ ਸੱਪ, ਮਣੀ ਵਾਲਾ ਜਿਹੜਾ ਸੱਪ। ਕਹਿੰਦੇ ਜਿਵੇਂ ਉਹ ਸੱਪ ਜਿਹੜਾ ਮਣੀ ਵਾਲਾ ਉਹਦੀ ਮਣੀ ਗਵਾ ਜਾਵੇ ਤੇ ਮਰ ਜਾਂਦਾ ਹੈ, ਇਸੇ ਤਰ੍ਹਾਂ ਮਰ ਹੀ ਗਏ ਹਨ।
ਮੀਨ ਤੜਫੇ ਜਿਵ ਨੀਰ ਨਾ ਪਾਵੇ,
ਅੱਜ ਜਿਵੇਂ ਮੱਛੀ ਤੜਫਦੀ ਹੈ ਪਾਣੀ ਤੋਂ ਬਿਨਾਂ, ਸੰਦਕਾ ਦੁਖੀ ਬਿਲ ਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ, ਸੰਤਾਂ ਦੇ ਦੁਖੀ ਵੀ ਕਹਿੰਦੇ ਇੱਦਾਂ ਹੀ ਤੜਫਦੇ ਹੈ, ਅੱਜ ਜਿਵੇਂ ਜਲ ਤੋਂ ਬਿਨਾਂ ਮਛਲੀ ਤੜਫਦੀ ਹੈ ਨਾ, ਬਾਹਰ ਫੜ ਫੜਾਉਂਦੀ ਹੈ ਹੱਥ ਵਿੱਚ ਨਹੀਂ ਆਉਂਦੀ, ਤੜਫ ਤੜਫ ਮਰ ਜਾਂਦੀ ਸੜ ਮੱਚ ਕੇ, ਇਸੇ ਤਰ੍ਹਾਂ ਹੀ ਇਹ ਮਰ ਰਹੇ ਹਨ।
ਸੋਚ ਕਰੇ ਓ ਕਰੇ ਪਛਤਾਵਾ,
ਉਹ ਨਾਲੇ ਸੋਚਾਂ ਕਰਦੇ ਆ, ਕਿਉਂ ਫੈਸਲਾ ਜਿਹਾ ਕਰ ਲਿਆ, ਉੱਦਾਂ ਹੀ ਲੜ ਪਿੜ ਲੈਂਦੇ ਅਤੇ ਆ ਹਿੱਸੇ ਲੈ ਲੈਂਦੇ ਆ, ਗੱਲ ਜੀ ਰੱਖ ਲਈ, ਬੜਾ ਪਛਤਾਉਂਦੇ ਹਨ ਸੋਚ ਸੋਚ ਕੇ।
ਉਬੈ ਸਾਸ ਕਰ ਦੇਵੇ ਹਵਾ,
ਇਸ ਤਰ੍ਹਾਂ ਹੋ ਕੇ ਭਰਦੇ ਆ, ਬੜੇ ਲੰਮੇ ਲੰਮੇ ਸਵਾਸ ਲੈਂਦੇ ਆ, ਧੀਰਜ ਨਹੀਂ ਪੈਂਦੀ ਹਿਰਦੇ 'ਚ। ਕਹਿੰਦੇ ਆ ਵੇਖ ਲਓ ਕਿੰਨੀਆਂ ਗੱਲਾਂ ਕਰਦੇ ਸੀ ਮੂੰਹ ਪਾੜ ਪਾੜ ਕੇ, ਵੀ ਅਸੀਂ ਤੇ ਜ਼ਮੀਨ 'ਚ ਧਸ ਜਾਂਦੇ ਹਾਂ, ਸਾਡੇ ਬਾਬਾ ਬੰਦਾ ਸਿੰਘ ਜ਼ਮੀਨ 'ਚ ਗੁਪਤ ਹੋ ਜਾਂਦੇ ਆ, ਕਦੀ ਉੱਡ ਜਾਂਦੇ ਆ, ਹੁਣ ਇਹਨਾਂ ਨੂੰ ਕਹਿੰਦੇ ਧਰਤੀ ਵੇਲ ਨਹੀਂ ਦਿੰਦੀ ਵੀ ਧਰਤੀ 'ਚ ਗਰਕ ਹੋ ਜਾਣ ਧਸ ਜਾਣ।
ਆਕਾਸ਼ ਉੱਡਿਓ ਨਾ ਜਾਏ,
ਕਹਿੰਦੇ ਸੀ ਆਕਾਸ਼ ਵਿੱਚ ਅਸੀਂ ਉੱਡ ਜਾਂਦੇ ਹਾਂ, ਹੁਣ ਆਕਾਸ਼ ਵੀ ਥਾਂ ਨਹੀਂ ਦਿੰਦਾ ਵੀ ਕਿਤੇ ਆਕਾਸ਼ 'ਚ ਹੀ ਉੱਡ ਜਾਈਏ, ਥਾਂ ਹੀ ਨਹੀਂ ਦਿਸਦੀ ਕੋਈ ਨਾ ਧਰਤੀ ਵਿੱਚ ਨਾ ਆਕਾਸ਼ ਵਿੱਚ, ਪਛਤਾ ਪਛਤਾ ਕੇ ਮਰਦੇ ਹਨ।
ਹੱਥ ਮਰੂਰੇ ਸਿਰ ਧੁਨੇ ਜਗ ਧੁਨੇ,
ਆ ਉਂਗਲਾਂ ਦੀਆਂ ਉਂਗਲਾਂ 'ਚ ਉਂਗਲਾਂ 'ਚ ਉਂਗਲਾਂ ਜਿਹੀਆਂ ਪਾ ਕੇ ਹੱਥ ਮਰੋੜੀ ਜਾਂਦੇ ਆ, ਸਿਰ ਜਿਹੜਾ ਫੇਰੀ ਜਾਂਦੇ ਹਨ।
ਜਗ੍ਹਾ ਲੁਕਣ ਨਹਿ ਪਾਏ,
ਤੇ ਕੀ ਕਰਦੇ ਜਗ੍ਹਾ ਹੀ ਨਹੀਂ ਲੁਕਣ ਦੀ ਪਾਉਂਦੇ, ਕਿਤੇ ਸਿਰ ਦੇਣ ਨੂੰ ਥਾਂ ਨਹੀਂ ਲੱਭਦੇ, ਗੋਡਿਆਂ 'ਚ ਸਿਰ ਸੁੱਟੇ ਹੋਏ ਨਾ।
ਜੋ ਬਈ ਖਾਲਸਾ ਕੀਨੂੰ ਜੈ ਜੈਕਾਰੇ,
ਇੱਧਰੋਂ ਖਾਲਸਾ ਜਿਹੜਾ ਹੈ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਇੱਦਾਂ ਹੀ ਸਾ ਖਾਲਸਾ ਜਕਾਰਾ ਛੱਡੀ ਜਾਂਦਾ ਹੈ। ਖਾਲਸੇ ਦੀ ਜੈ ਹੋਵੇ, ਖਾਲਸੇ ਦੀ ਫਤਿਹ ਹੋਵੇ, ਖਾਲਸੇ ਦੀ ਜਿੱਤ ਹੋਵੇ, ਇਸ ਤਰ੍ਹਾਂ ਖਾਲਸਾ ਜਕਾਰੇ ਛੱਡ ਰਿਹਾ ਗੱਜ ਵੱਜ ਕੇ।
ਉੱਚੇ ਕਰ ਕਰ ਫਤਿਹ ਉਚਾਰੇ,
ਉੱਚੀ ਉੱਚੀ ਗੁਰੂ ਦੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉੱਚੀ ਉੱਚੀ ਬੁਲਾ ਰਹੇ ਹਨ।
ਫੜ ਫੜ ਖੰਡੇ ਖੁਸ਼ੀਆਂ ਕਰਨ,
ਆ ਖੰਡੇ ਹੱਥਾਂ ਵਿੱਚ ਪਕੜੇ ਹੋਏ ਆ, ਤਾਂ ਉਹਨੂੰ ਕੱਢ ਕੇ ਜਿਹੜੇ ਖੰਡੇ ਤਲਵਾਰਾਂ ਤੇ ਜਿਹੜਾ ਖੁਸ਼ੀਆਂ ਕਰ ਰਹੇ ਹਨ ਉੱਚੇ ਉੱਚੇ ਹੱਥ ਕਰਕੇ।
ਘਰ ਅਰਦਾਸ ਖੜ ਬਾਣੀਆਂ ਪੜਨ,
ਤੇ ਬਾਣੀ ਪੜ੍ਹਦੇ ਆ, ਸਤਿਗੁਰ ਦੀ ਬਾਣੀ ਪੜ੍ਹ ਕੇ ਅਰਦਾਸਾਂ ਕਰਦੇ, ਸੱਚਿਆ ਪਾਤਸ਼ਾਹ ਤੇਰੀ ਮਿਹਰ ਹੋਈ ਹੈ, ਖਾਲਸੇ ਦੀ ਗੂੰਜ ਸਵਾਈ ਚੜੀ ਹੈ ਅੱਜ।
ਭਇਓ ਉਤਸ਼ਾਹੇ ਪੰਥ ਖਾਲਸੇ ਸਾਰ,
ਇਸ ਤਰ੍ਹਾਂ ਖਾਲਸੇ ਨੂੰ ਜਿਹੜਾ ਹੈ ਬੜਾ ਉਤਸ਼ਾਹ ਪੈਦਾ ਹੋਇਆ ਹੈ, ਖਾਸ ਦੇ ਇੰਨੀਆਂ ਖੁਸ਼ੀਆਂ ਬਣ ਗਈਆਂ ਕਿਉਂਕਿ ਪੰਥ ਵਾਸਤੇ ਬੜੀ ਵੱਡੀ ਗੱਲ ਹੈ। ਅੱਜ ਉਹ ਫੈਸਲਾ ਕੀਤਾ, ਵੇਖੋ ਅੱਜ ਆਪਾਂ ਵੀ ਸਿੱਖੀ ਹਾਂ, ਨਹੀਂ ਤਾਂ ਜੇ ਚਿੱਠੀ ਬੰਦਈ ਖਾਲਸੇ ਦੀ ਹੁੰਦੀ ਤਾਂ ਬੰਦਈ ਖਾਲਸਾ ਰਹਿ ਜਾਂਦਾ। ਇਹ ਵਿਚਾਰ ਹੀ ਹੈ, ਬਾਕੀ ਗੁਰੂ ਜੀ ਨੇ ਤਾਂ ਉਹੀ ਕਰਨਾ ਜਿਹੜਾ ਸਤਿਗੁਰੂ ਜੀ ਨੇ ਪੰਥ ਸਾਜਿਆ ਹੈ। ਉਸ ਤਰ੍ਹਾਂ ਇਹ ਵਿਚਾਰ ਕੀਤੀ ਹੈ ਵੀ ਜੇ ਉਸ ਨੇ ਇਸ ਤਰ੍ਹਾਂ ਥੋੜ੍ਹਾ ਭਾਣਾ ਵਰਤ ਜਾਂਦਾ ਤਾਂ ਕੀ ਹਾਲ ਹੋ ਜਾਂਦਾ, ਜਿਸ ਕਰਕੇ ਖਾਲਸਾ ਦੇ ਨੰਦ ਪਰਸਾਨੀ ਬਹੁਤ ਹੈ।
ਜਿੱਥੇ ਉਹ ਖਾਲਸਾ ਸੱਚਾ ਦਰਬਾਰ,
ਇਸ ਤਰ੍ਹਾਂ ਸੱਚਾ ਦਰਬਾਰ ਵੱਡਾ ਤੇਰਾ ਦਰਬਾਰ, ਸੱਚਾ ਦੁੱਧ ਤਖਤ ਸਿਰ ਸਾਹਾ ਪਾਤ ਸਾਹੋ ਨਿਹਚਲ ਚੌਰ ਛੱਤ, ਐਸਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਸੱਚਾ ਜਿਹੜਾ ਦਰਬਾਰ ਹੈ ਸ੍ਰੀ ਹਰਿਮੰਦਰ ਸਾਹਿਬ, ਉੱਥੇ ਖਾਲਸੇ ਦੀ ਜਿੱਤ ਹੋਈ।
ਐਸੀ ਖੁਸ਼ੀ ਸਿੰਘਣ ਪੰਥ ਭਈ,
ਐਸੀ ਖੁਸ਼ੀ ਕਹਿੰਦੇ ਸਿੰਘਾਂ ਦੇ ਪੰਥ ਵਿੱਚ ਹੋ ਗਈ। ਆ ਨਿਹੰਗ ਸਿੰਘਾਂ ਦਾ ਪੰਥ ਜਿਹੜਾ ਚੜ੍ਹਦੀ ਕਲਾ ਵਿੱਚ ਚਲਾ ਗਿਆ।
ਦੈਤ ਮਾਰ ਜਿਮ ਦੇਵਨ ਕਈ,
ਇਸ ਤਰ੍ਹਾਂ ਹੋਇਆ ਕਹਿੰਦੇ ਗੁਰੂ ਜੀ ਨੇ ਤਾਂ ਇਸ ਤਰ੍ਹਾਂ ਕਿਰਪਾ ਕੀਤੀ ਹੈ ਜਿਵੇਂ ਕਈ ਵਾਰ ਦੈਂਤਾਂ ਨੂੰ ਮਾਰ ਕੇ ਅਤੇ ਦੇਵਤਿਆਂ ਨੂੰ ਖੁਸ਼ੀ ਕੀਤੀ ਹੈ ਨਾ ਵਿਸ਼ਨੂੰ ਭਗਵਾਨ ਨੇ, ਇਸੇ ਤਰ੍ਹਾਂ ਬੰਦਈ ਖਾਲਸੇ ਰੂਪੀ ਦੈਂਤਾਂ ਨੂੰ ਮਾਰ ਕੇ ਸਿੱਖਾਂ ਰੂਪੀ ਦੇਵਤਿਆਂ ਨੂੰ ਸਤਿਗੁਰੂ ਜੀ ਨੇ ਖੁਸ਼ੀ ਕੀਤੀ ਬਖਸ਼ੀ।
ਉਦੋਂ ਖਾਲਸੋ ਵੱਲ ਬੰਦਈਨ ਗਇਓ,
ਉਹ ਵਾਹਿਗੁਰੂ ਜਿਹੜਾ ਕਹਿੰਦੇ ਖਾਲਸੇ ਵੱਲ ਹੈ ਅਤੇ ਬੰਦਈ ਵੱਲ ਨਹੀਂ, ਇਸੇ ਤਰ੍ਹਾਂ ਫਿਰ ਪੜੋ।
ਉਦੋਂ ਖਾਲਸੋ ਵੱਲ ਬੰਦਈਨ ਗਇਓ,
ਜਿਹੜੇ ਬੰਦਈਨ ਖਾਲਸੇ ਵੱਲ ਸੀ ਨਾ, ਬਾਬੇ ਬੰਦੇ ਸਿੰਘ ਦੀ ਫੌਜ ਵਿੱਚ ਸੀ ਸਿੰਘ ਦਾਖਲ, ਉਹ ਕਹਿੰਦੇ ਛੱਡ ਕੇ ਇੱਕਦਮ ਹੀ ਜਦੋਂ ਚਿੱਠੀ ਨਿਕਲੀ ਖਾਲਸੇ ਦੀ, ਉਹ ਛੱਡ ਕੇ ਵੀ ਇਹ ਤਾਂ ਹੁਣ ਪੰਥ ਦਾ ਹੀ ਫੈਸਲਾ ਹੋ ਗਿਆ, ਗੁਰੂ ਨੇ ਫੈਸਲਾ ਕਰ ਦਿੱਤਾ ਅਤੇ ਹੁਣ ਕਾਹਦੀ ਗੱਲ ਹੈ, ਉਹ ਛੱਡ ਕੇ ਬੰਦਈ ਖਾਲਸੇ ਨੂੰ ਅਤੇ ਖਾਲਸੇ ਵੱਲ ਜਾ ਕੇ ਦਾਖਲ ਹੋ ਗਏ ਪੰਥ ਖਾਲਸੇ ਵਿੱਚ।
ਆਏ ਡੇਰੋ ਸਿੰਘਣ ਵੱਲ ਕਹਿਓ,
ਉਹਨਾਂ ਨੇ ਡੇਰਾ ਆਪਣਾ ਡਾਂਗ ਡੇਰਾ ਉੱਧਰੋਂ ਚੁੱਕਿਆ, ਜਿਹੜਾ ਦਰਸ਼ਨੀ ਡੋੜੀ ਦੇ ਸਾਹਮਣੇ ਇਹਨਾਂ ਲਾਇਆ ਹੋਇਆ ਸੀ, ਉੱਧਰੋਂ ਆਪਣਾ ਸਮਾਨ ਸਾਜੋ ਚੁੱਕਿਆ ਹੈ ਚੁੱਕ ਕੇ, ਅਤੇ ਤੱਤ ਖਾਲਸੇ ਭਾਈ ਕਾਹਨ ਸਿੰਘ ਹੋਣਾ ਵਿੱਚ ਆ ਕੇ ਦਾਖਲ ਹੋ ਕੇ ਨਾਲ ਹੀ ਕਹਿ ਦਿੱਤਾ, ਸਰ ਖਾਲਸਾ ਜੀ ਆ ਤੁਹਾਡੀ ਸ਼ਰਨ ਆ ਕੇ ਭੁੱਲਿਆਂ ਨੂੰ ਬਖਸ਼ੋ, ਆਪਣਾ ਕਿਰਪਾ ਕਰੋ ਵੀ ਗੁਰੂ ਦਾ ਜਿਹੜਾ ਅੰਮ੍ਰਿਤ ਦੀ ਦਾਤ ਬਖਸ਼ੋ, ਨੀਲੇ ਪਾਣੀ ਸਾਨੂੰ ਬਖਸ਼ੋ।
ਕਿਛ ਨੱਠ ਗਏ ਕਿਛ ਹੋਏ ਰਹੇ ਸੁਣ,
ਆਲਮੋਸਟ ਤੇ ਨੱਠ ਗਏ ਵੀ ਛੱਡੋ ਇਹਨਾਂ ਕੰਮਾਂ 'ਚ ਕੀ ਲੈਣਾ ਹੈ, ਪੰਥਾਂ ਪੁੰਥਾਂ 'ਚੋਂ ਇੱਥੋਂ ਚੱਲੀਏ, ਅਤੇ ਕੁਝ ਦੇ ਕਹਿੰਦੇ ਉੱਥੇ ਜਿਹੜੇ ਮਰ ਮੁੱਕ ਗਏ ਆ ਵੀ ਸ਼ਰਮ ਦੇ ਮਾਰੇ ਤਾਂ ਹੀ ਮੂੰਹ ਚੁੱਕਦੇ।
ਜਨ ਕਰ ਮੂਨ ਧਾਰ ਬਹਿ ਮੁੰਨ, ਕਿਛ ਨੱਠ ਗਏ ਕਿਛ ਹੋਏ ਰਹੇ ਸੁਣ,
ਔਰ ਮੁਝ ਤੇ ਚੁੱਪ ਹੀ ਕਰ ਗਏ ਆ, ਕੋਈ ਗੱਲਬਾਤ ਹੀ ਨਹੀਂ ਕਰਦੇ, ਬੁਲਾਇਆ ਵੀ ਬੋਲਦੇ ਨਹੀਂ ਆ, ਕੁਝ ਨੱਠ ਭੱਜ ਗਏ ਆ।
ਜਨ ਕਰ ਮੂਨ ਧਾਰ ਬਹਿ ਮੁੰਨ,
ਉਹ ਤੇ ਕਹਿੰਦੇ ਐਵੇਂ ਹੈ ਜਿਵੇਂ ਕੋਈ ਮੋਨੀ ਸਾਧ ਚੁੱਪ ਕਰਕੇ ਬੈਠਣ ਵਾਲਾ ਮੋਨ ਧਰ ਕੇ ਬੈਠਾ ਹੋਇਆ, ਭਾਵੇਂ ਕੋਈ ਕਿੰਨੀਆਂ ਗੱਲਾਂ ਕਰੀ ਜਿਵੇਂ ਬੋਲਦਾ ਨਹੀਂ ਨਾ ਹੁੰਦਾ, ਮੋਨੀ ਸਾਧ ਉਹਨੂੰ ਕਹਿੰਦੇ ਹੈ, ਇਸੇ ਤਰ੍ਹਾਂ ਇਹਨਾਂ ਮੋਹਣ ਹੀ ਤਾਰ ਲਿਆ, ਗੱਲ ਹੀ ਨਹੀਂ ਕਰਦੇ।
ਦੂਜੇ ਜੇ ਕਿਛ ਤਿੰਨ ਮਦ ਹੰਕਾਰੀ,
ਉਹਨਾਂ ਦੇ ਵਿੱਚ ਕੁਝ ਕੁ ਹੰਕਾਰੀ ਹੈ ਸੀ, ਜਿਹੜੇ ਐਵੇਂ ਆਕੜੇ ਹੋਏ ਵੀ ਅਸੀਂ ਤੇ ਬੜੇ ਜਿਹੜੇ ਹੈ ਨਾ ਤੱਕ ਬੰਦਈ ਖਾਲਸੇ ਵੱਲ ਪੱਕੇ ਕੱਟੜ ਹਾਂ, ਉਹ ਜਿਹੜੇ ਹੰਕਾਰੀ ਕੋਈ ਹੈ ਸੀ।
ਤਿੰਨ ਮਰਨਾ ਪਰ ਮਨਸਾ ਧਾਰੀ,
ਉਹ ਕਹਿੰਦੇ ਜਦੋਂ ਚੰਗਾ ਮਰੀ ਜਾਈਏ ਆ ਜੀ ਕੇ ਵੀ ਕੀ ਕਰਨਾ, ਜਦੋਂ ਸਾਡੀ ਹਾਰ ਹੀ ਹੋ ਗਈ, ਇਹਨਾਂ ਨਾਲ ਲੜਕੇ ਮਰ ਜਾਈਏ, ਤੱਤ ਖਾਸ ਨਾ ਛੱਡਣਾ ਨਹੀਂ ਹੈ, ਜਾਂ ਤੇ ਉਹ ਮਰ ਜਾਣ ਜਾਂ ਹੀ ਮਰ ਜਾਣ।
ਜਿਵੇਂ ਜਿਵੇਂ ਮੌਤ ਤਿੰਨ ਸਿਰ ਆਈ,
ਆ ਜਿਵੇਂ ਜਿਵੇਂ ਕਵੀ ਜੀ ਕਹਿੰਦੇ ਇਹਨਾਂ ਦੀ ਮੌਤ ਸਿਰ ਤੇ ਆਈ ਆ, ਫਿਰ ਬੰਦਾ ਕਿੱਥੋਂ ਬਹਿੰਦਾ, ਜਿਹਦੀ ਮੌਤ ਆਈ ਹੋਵੇ ਨਾ ਉਹਨੇ ਜਾਣ ਜਾਣ ਕੇ ਪੰਗੇ ਦੂਜਿਆਂ ਨਾਲ ਲੈਣੇ ਹੁੰਦੇ ਆ, ਕਦੀ ਗਾਲ ਕੱਢਦੇ, ਕਦੀ ਕੁਝ ਕਰਦੇ, ਕਦੀ ਕੁਝ ਕਰਦੇ, ਕਿਉਂਕਿ ਇਹਦੇ ਦਿਨ ਥੋੜ੍ਹੇ ਆਏ ਨਾ, ਸਵਾਸ ਥੋੜ੍ਹੇ ਆ, ਇਹਨਾਂ ਦੇ ਸਵਾਸ ਥੋੜ੍ਹੇ ਆ, ਜਿਸ ਕਰਕੇ ਹੰਕਾਰੀ ਬੋਲਦੇ ਆ ਵੀ ਮਰੀ ਜਾਣਾ ਚੰਗਾ, ਤੱਤ ਖਾਲਸੇ ਨਾਲ ਲੜਕੇ ਮਰੀਏ।
ਆਗੇ ਸੁਣੋ ਤੇ ਮੈਂ ਤੂੰ ਭਾਈ,
ਇਹ ਮੇਰੇ ਭਰਾਵੋ ਸਿੱਖੋ, ਅੱਗੇ ਜਿਹੜੀ ਮੈਂ ਕਥਾ ਕਹਿਣਾ ਉਹ ਤੁਸੀਂ ਸੁਣੋ।
ਦੋਹਰਾ ਹੁਤੋ ਜੋ ਮਨ ਸਭ ਠੋਕੀਓ,
ਇਧਰੋਂ ਬਾਬੇ ਬੰਦੇ ਸਿੰਘ ਦੇ ਪੰਥ ਦੇ ਵਿੱਚ ਜਿਹੜਾ ਮੁਨਸਬ ਜਿਹੜਾ ਸਿਆਣੇ ਕੀਤੇ ਹੋਏ ਸੀ ਅੱਗੇ ਕੋਈ ਮੁਖੀਏ,
ਲਾਹੌਰੋ ਸਿੰਘ ਕਲਾਲ,
ਉਹ ਲਾਹੌਰ ਸਿੰਘ ਕਲਾਲ ਜਾਤ ਦਾ, ਕਲਾਲ ਕੌਣ ਹੁੰਦੇ ਜਿਨ੍ਹਾਂ ਦੀ ਮੱਟ ਦਾ ਜਿਨ੍ਹਾਂ ਦਾ ਬਣਾਇਆ ਹੋਇਆ ਮੱਟ ਵਿੱਚ ਲਾਹਣ ਤਿਆਰ ਹੁੰਦੀ, ਸ਼ਰਾਬ ਤਿਆਰ ਹੁੰਦੀ ਹੈ। ਆਹ ਮੁਗਲਾਂ ਦੇ ਵੇਲੇ ਜਿਹੜੇ ਠੇਕੇ ਜੀ ਠੇਕਿਆਂ ਦਾ ਜਿਹੜਾ ਲੈਣ ਦੇਣ ਸੀ ਇਹ ਬਹੁਤਾ ਕਲਾਲ ਜਾਤ ਦੇ ਕੋਲ ਹੈ ਸੀ, ਇਹ ਕਲਾਲ ਜਾਤ ਵਿੱਚੋਂ ਹੀ ਜਿਹੜੇ ਸ਼ਰਾਬ ਦਾ ਕੰਮ ਕਰਦੇ ਸੀ ਵੇਚਣ ਵਿੱਚ ਆਉਂਦਾ ਠੇਕੇਦਾਰੀ ਦਾ, ਉਹਨਾਂ ਦੀ ਯਾਦ ਵਿੱਚੋਂ ਇੱਕ ਲਾਹੌਰ ਸਿੰਘ ਉਹ ਸਿੰਘ ਸੱਜੇ ਹੋਏ ਸੀ, ਇਹ ਬੰਦਈ ਖਾਲਸੇ ਵਿੱਚੋਂ ਸਿਆਣੇ ਹੈ ਸੀ।
ਭੇਜਿਓ ਬੰਦਈਆਂ ਕਰਨ ਕੋ,
ਉਹ ਬੰਦਈ ਖਾਲਸੇ ਦਿਆਂ ਨੇ ਉਹਨਾਂ ਨੂੰ ਅੱਗੇ ਲਾ ਕੇ ਭੇਜਿਆ ਵੀ ਪੁੱਛ ਗਿਆ ਖਾਲਸੇ ਨੂੰ,
ਸਿੰਘਨ ਸਿਉਂ ਕਿਛ ਸਵਾਲ,
ਸਿੰਘਾਂ ਨੂੰ ਸਵਾਲ ਕਰੋ ਵੀ ਅੱਗੇ ਤੋਂ ਕਿੱਦਾਂ ਕਰਨੀ ਹੈ, ਸਾਡੇ ਨਾਲ ਮਿਲਣਾ ਵਰਤਣਾ ਕਿ ਜਾਂ ਸਲੂਕ ਮਾੜਾ ਕਰਨਾ ਕਿ ਜਾਂ ਸਾਡਾ ਪੱਕਾ ਹੀ ਪੱਤਾ ਕੱਟ ਦਿੱਤਾ ਹੈ। ਇਸ ਤਰ੍ਹਾਂ ਸਵਾਲ ਜਵਾਬ ਕਰ ਲਈ ਇਹਨਾਂ ਨੇ ਲਾਹੌਰ ਸਿੰਘ ਨੂੰ ਜਿਹੜਾ ਹੈ ਬਲਾਲ ਜਾਤ ਦਾ ਉਹਨੂੰ ਭੇਜਿਆ ਤੱਤ ਖਾਲਸੇ ਵੱਲ।
ਜੋ ਪਈ ਸਾਥ ਉਸ ਤੋਂ ਬੇਟਾ ਆਇਆ,
ਜਦੋਂ ਆਇਆ ਹੈ ਇਹਦੇ ਨਾਲ ਇਹਦਾ ਪੁੱਤਰ ਹੈ ਸੀ,
ਨਾਮ ਸੰਗਤ ਸਿੰਘ ਤਿਸ ਕੋ ਪਾਇਆ,
ਉਹ ਆਪਣੇ ਪੁੱਤਰ ਦਾ ਇਹਨੇ ਨਾਮ ਲਾਹੌਰ ਸਿੰਘ ਨੇ ਬਲਾਲ ਜਾਤ ਦੇ ਨੇ ਉਹਦਾ ਨਾਮ ਸੰਗਤ ਸਿੰਘ ਜਿਹੜਾ ਪਾਇਆ ਹੋਇਆ ਸੀ ਰੱਖਿਆ ਹੋਇਆ ਸੀ।
ਕਾਨ ਸਿੰਘ ਬਾਬਾ ਉਸ ਬੁਲਾਇਓ,
ਤੇ ਬਾਬਾ ਕਾਨ ਸਿੰਘ ਜੋ ਤੱਤ ਖਾਲਸੇ ਵਿੱਚ ਜਥੇਦਾਰਾਂ ਦੇ ਮੁਖੀ ਸਨ, ਉਹ ਬਾਬੇ ਕਾਨ ਸਿੰਘ ਨੂੰ ਜਾ ਕੇ ਇਹ ਮਿਲਿਆ ਹੈ ਤੇ ਬਾਬਾ ਕਾਨ ਸਿੰਘ ਜੀ ਇਸ ਨੂੰ ਇਸ ਤਰ੍ਹਾਂ ਬੋਲੇ ਹਨ,
ਪਰ ਖਾਲਸਾ ਹੱਥ ਚਹਿ ਖੋਲਿਓ,
ਇਹ ਜਦੋਂ ਕੋਲ ਆਇਆ ਵੀ ਖਾਲਸਾ ਕਿਹਾ ਬਾਬੇ ਕਾਨ ਸਿੰਘ ਨੇ ਵੀ ਆ ਲਾਹੌਰ ਸਿਆਂ ਆ ਖਾਲਸਾ ਤੇਰੇ ਹੱਥ ਖੋਲਣਾ ਚਾਹੁੰਦਾ, ਤੇਰੇ ਹੱਥ ਹੌਲਾ ਕਰਨਾ ਚਾਹੁੰਦਾ ਹੈ, ਕਿਉਂਕਿ ਤੱਤ ਖਾਲਸੇ ਨੂੰ ਛੱਡ ਕੇ ਝੁੱਡੂਆਂ ਵਿੱਚ ਤੂੰ ਰਲਿਆ ਹੋਇਆ ਹੈ, ਇਸ ਕਰਕੇ ਖਾਲਸਾ ਤੇਰੇ 'ਤੇ ਖੁਸ਼ ਨਹੀਂ ਹੈ, ਆ ਤੈਨੂੰ ਪਹਿਲਾਂ ਦੱਸ ਦਈਏ ਵੀ ਖਾਲਸਾ ਤੇਰੇ 'ਤੇ ਹੱਥ ਹੌਲਾ ਕਰਨਾ ਚਾਹੁੰਦਾ ਹੈ। ਮੁੜ ਕੇ ਨਾ ਕਹੀਂ ਵੀ ਮੈਨੂੰ ਕਿਸੇ ਨੇ ਖਬਰ ਨਹੀਂ ਕੀਤੀ, ਦੱਸਿਆ ਨਹੀਂ ਹੈ,
ਖਬਰ ਤੁਮਕੋ ਕਰ ਦਈ,
ਸਿਆਣੇ ਦਾ ਕੰਮ ਮੈਂ ਵੀ ਪਹਿਲਾਂ ਦੱਸ ਦੇਣਾ, ਤੈਨੂੰ ਦੱਸ ਦਿੱਤਾ ਵੀ ਖਾਲਸਾ ਤੇਰੇ 'ਤੇ ਹੱਥ ਹੌਲਾ ਕਰਨਾ ਚਾਹੁੰਦਾ ਹੈ।
ਮੇਰੀ ਸਿੰਘ ਸਦ ਬੇਟੋ ਲਇਓ,
ਉਸ ਵਕਤ ਭਾਈ ਕਾਨ ਸਿੰਘ ਜੀ ਦਾ ਸਪੁੱਤਰ ਸੀ ਮੀਰੀ ਸਿੰਘ, ਬੜਾ ਨਾਮ ਦਾ ਰਸੀਆ ਭਾਈ ਕਾਨ ਸਿੰਘ ਵਾਂਗੂ ਤੇ ਚੜ੍ਹਦੀ ਕਲਾ ਵਾਲਾ ਸਿੰਘ ਹੈ ਸੀ, ਉਹਨੂੰ ਸੱਦ ਲਿਆ ਹੈ।
ਸਾਤ ਸੰਗਤ ਸਿੰਘ ਕੁਲਾਵਤ ਭਇਓ,
ਇਹ ਕਿਹਾ ਇਹਨੂੰ ਲਾਹੌਰ ਸਿੰਘ ਨੂੰ ਵੀ ਲਾਹੌਰ ਸਿਆਂ ਇੰਜ ਕਰੀਏ ਵੇਖ ਲਾ ਵੀ ਤੇਰਾ ਜਿਹੜਾ ਪੁੱਤਰ ਹੈ ਸੰਗਤ ਸਿੰਘ ਪਹਿਲਵਾਨ ਹੈ, ਆ ਮੇਰਾ ਪੁੱਤਰ ਪਹਿਲਵਾਨ ਨਹੀਂ ਹੈ ਮੀਰੀ ਸਿੰਘ, ਫਿਰ ਵੀ ਮੇਰਾ ਇਰਾਦਾ ਵੀ ਇਹਦੇ ਨਾਲ ਘੁਲਾਇਆ ਜਾਵੇ ਅਤੇ ਘੋਲ ਕਰਵਾਏ ਜਾਣ ਇਹਨਾਂ ਦੇ, ਫਿਰ ਜਿਹੜਾ ਜਿੱਤੂਗਾ ਉਹ ਆਪਣੇ ਪੰਥ 'ਚ ਲੈ ਆਊਗਾ ਉਸੇ ਨੂੰ ਹੀ, ਜੇ ਮੇਰਾ ਪੁੱਤ ਹਾਰ ਗਿਆ ਤਾਂ ਤੁਹਾਡੇ ਪੰਥ ਚੱਲ ਜਾਊਗਾ ਇਹ ਮੇਰਾ ਪੁੱਤਰ, ਜੇ ਤੇਰਾ ਪੁੱਤਰ ਹਾਰ ਗਿਆ ਤਾਂ ਖਾਲਸੇ ਨਿਹੰਗ ਸਿੰਘਾਂ ਦੇ ਪੰਥ ਵਿੱਚ ਆ ਜਾਵੇਗਾ। ਇਸ ਤਰ੍ਹਾਂ ਘੋਲ ਕਰਵਾਉਣ ਲਈ ਜਿਹੜਾ ਕਿਹਾ ਹੈ
ਮੱਲਣ ਜਿਮ ਦੋ ਘੁਲਣੇ ਡਹੇ,
ਉਸ ਵਕਤ ਜਦੋਂ ਕਿਹਾ ਹੈ ਇੱਧਰੋਂ ਲਾਹੌਰ ਸਿੰਘ ਨੇ ਵੀ ਤਿਆਰ ਕਰ ਲਿਆ ਆਪਣਾ ਪੁੱਤਰ, ਇੱਧਰੋਂ ਭਾਈ ਕਾਨ ਸਿੰਘ ਨੇ ਆਪਣਾ ਪੁੱਤਰ ਮੀਰੀ ਸਿੰਘ ਨੂੰ ਕਰ ਲਿਆ ਤਿਆਰ, ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿੱਥੇ ਝੰਡੇ ਬੂੰਗੇ ਨਿਸ਼ਾਨ ਸਾਹਿਬ ਲੱਗੇ ਹੋਏ ਦਰਸ਼ਨ ਜੋੜੀ ਦੇ ਸਾਹਮਣੇ, ਇੱਥੇ ਜਿਹੜਾ ਘੋਲਣ ਵਾਸਤੇ ਡਾਹ ਦਿੱਤਾ ਦੋਵਾਂ ਨੂੰ ਐਵੇਂ ਘੋਲਦੇ ਜਿਵੇਂ ਪਹਿਲਵਾਨ ਲੜਦੇ ਆ ਮੱਲ ਅਖਾੜੇ ਵਿੱਚ,
ਮੁਖੋਂ ਬਚਨ ਤਿੰਨ ਇਮ ਕਰ ਲਏ,
ਤੇ ਮੁਖੋਂ ਇਹਨਾਂ ਬਚਨ ਇਸ ਤਰ੍ਹਾਂ ਕਰ ਲਏ ਸੀ, ਪਹਿਲਾਂ ਹੀ ਗੱਲ ਪੱਕੀ ਕਰ ਲਏ,
ਜੋ ਜੀਤੇ ਤਿੰਨ ਪੰਥ ਲਿਆਏ,
ਜਿਹੜਾ ਜਿੱਤ ਜਾਊਗਾ ਉਹ ਆਪਣੇ ਪੰਥ 'ਚ ਲੈ ਆਊਗਾ ਉਹਨੂੰ,
ਇਮ ਕਰ ਲੀਨੇ ਬਚਨ ਪਕਾਏ,
ਪੱਕਾ ਹੀ ਬਚਨ ਕਰ ਲਿਆ ਸੀ ਵੀ ਜੇ ਮੇਰਾ ਪੁੱਤਰ ਹਾਰ ਗਿਆ ਮੀਰੀ ਸਿੰਘ, ਮੇਰੇ ਪੁੱਤਰ ਨੂੰ ਤੁਸੀਂ ਬੰਦਈ ਖਾਲਸੇ ਵਿੱਚ ਕਰ ਲਿਓ, ਜੇ ਤੇਰਾ ਪੁੱਤਰ ਟਹਿ ਗਿਆ ਤੇ ਫਿਰ ਜਿਹੜਾ ਹੈ ਜੇ ਤੇਰਾ ਪੁੱਤਰ ਟਹਿ ਗਿਆ ਤੇ ਅਸੀਂ ਫਿਰ ਤੇਰੇ ਪੁੱਤਰ ਨੂੰ ਜਿਹੜਾ ਤੰਤ ਖਾਲਸੇ ਵਿੱਚ ਲੈ ਆਉਣਾ ਹੈ, ਇਹ ਬਚਨ ਪੱਕਾ ਪਹਿਲਾਂ ਕਰ ਲਿਆ ਸੀ ਘੋਲ ਡਵਾਉਣ ਤੋਂ,
ਦੋਹਰਾ ਮੇਰੀ ਸਿੰਘ ਸਿੰਘ ਕਾਨ ਕੋ,
ਇਹ ਮੀਰੀ ਸਿੰਘ ਜਿਹੜਾ ਸੀ ਇਹ ਕਹਿੰਦੇ ਭਾਈ ਕਾਨ ਸਿੰਘ ਦਾ ਸਪੁੱਤਰ ਹੈ ਸੀ,
ਸੰਗਤ ਸਿੰਘ ਕਲਾਲ,
ਇੱਧਰੋਂ ਸੰਗਤ ਸਿੰਘ ਕਲਾਲ ਜਾਤ ਦਾ ਜਿਹੜਾ ਸ਼ਰਾਬ ਦਾ ਠੇਕੇ ਜਿਹੜੇ ਠੇਕੇਦਾਰੀ ਇਹਨਾਂ ਕੋਲ ਹੁੰਦੀ ਸੀ ਜਦੋਂ ਮੁਗਲਾਂ ਦਾ ਹਾਕਮਾਂ ਦਾ ਜਿਹੜਾ ਸਮਾਂ ਸੀ ਤੁਰਕਾਂ ਦਾ, ਇਹ ਸੰਗਤ ਸਿੰਘ ਲਾਹੌਰੇ ਸਿੰਘ ਦਾ ਸਪੁੱਤਰ ਕਲਾਲ ਜਾਤ ਦਾ, ਇੱਧਰੋਂ ਮੀਰੀ ਸਿੰਘ ਜਿਹੜਾ ਸੀ ਉਹ ਸੰਗ ਉਹਦਾ ਭਾਈ ਕਾਨ ਸਿੰਘ ਦਾ ਸਪੁੱਤਰ,
ਗੁੰਗੇ ਭੁਲੇ ਅਕਾਲ ਤਲ,
ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਕਾਲ ਗੁੰਗਾ ਕਿਹਾ ਜਾਂਦਾ ਸੀ, ਨਿਹੰਗ ਸਿੰਘ ਤੇ ਅੱਜ ਵੀ ਕਹਿ ਦਿੰਦੇ ਆ, ਅਕਾਲ ਗੁੰਗੇ ਦੇ ਨਿਸ਼ਾਨ ਸਾਹਿਬਾਂ ਦੇ ਸਾਹਮਣੇ ਜਿਹੜਾ ਘੋਲ ਇਹਨਾਂ ਦੋਵਾਂ ਦਾ ਕਰਾਇਆ ਹੈ,
ਸਭ ਪੰਥ ਦੇਖਣ ਵਾਲ,
ਸਾਰਾ ਜਿਹੜਾ ਪੰਥ ਹੈ ਜਿਹੜੀ ਸੰਗਤ ਵੀ ਆਈ ਹੋਈ ਸੀ, ਇੱਧਰੋਂ ਇਹਨਾਂ ਦੇ ਬੜੇ ਬੰਦੇ ਸੀ ਬੰਦਈ ਖਾਲਸੇ ਦੇ, ਇੱਧਰੋਂ ਤੱਤ ਖਾਲਸੇ, ਸਾਰੇ ਜਿਹੜੇ ਵੇਖ ਰਹੇ ਘੋਲ।
ਜਾਓ ਭਾਈ ਮੀਰੀ ਸਿੰਘ ਜਬ ਹੱਥ ਸੁਹਾਇਆ,
ਭਾਈ ਮੀਰੀ ਸਿੰਘ ਨੇ ਆਪਣਾ ਹੱਥ ਗਾਂ ਨੂੰ ਕੱਢਿਆ ਵੀ ਆ ਮੇਰੇ ਨਾਲ ਪੰਜਾ ਪਾ। ਜਦੋਂ ਇੱਧਰੋਂ ਮੀਰੀ ਸਿੰਘ ਨੇ ਇੱਧਰੋਂ ਸੰਗਤ ਸਿੰਘ ਨੇ ਆਪੋ ਵਿੱਚ ਦੋਵਾਂ ਨੇ ਪੰਜਾ ਪਾਇਆ ਹੈ,
ਤੁਰਤ ਸੰਗਤ ਸਿੰਘ ਹੇਠਾ ਆਇਆ
ਤੇ ਸੰਗਤ ਸਿੰਘ ਨੂੰ ਪਟਕਾ ਕੇ ਜਿਹੜਾ ਮੀਰੀ ਸਿੰਘ ਨੇ ਚੁੱਕ ਕੇ ਮਾਰਿਆ ਹੈ। ਇੱਕ ਪਾਸੇ ਸੰਗਤ ਸਿੰਘ ਪਹਿਲਵਾਨ ਹੈ, ਇੱਕ ਪਾਸੇ ਮੀਰੀ ਸਿੰਘ ਆਮ ਜਿਹੀ ਸਿੱਖ ਹੈ, ਭਾਵ ਕਿ ਚੜ੍ਹਦੀ ਕਲਾ ਵਾਲਾ ਹੈ, ਉਂਝ ਕੋਈ ਪਹਿਲਵਾਨ ਨਹੀਂ ਹੈ। ਪਰ ਗੁਰੂ ਦੀ ਕਿਰਪਾ ਦੇ ਨਾਲ ਹੱਥ 'ਚ ਹੱਥ ਫਸਾ ਕੇ ਪੰਜੇ 'ਚ ਪੰਜਾ ਮਿਲਾ ਕੇ ਪਟਕਾ ਕੇ ਥੱਲੇ ਮਾਰਿਆ ਸੰਗਤ ਸਿੰਘ
ਨੂੰ।
ਕਿਹਾ ਵੀ ਆ ਲਿਆਓ ਵੀ ਬੜਾ ਵੈਸ਼ਨੂ ਬਣਿਆ ਫਿਰਦਾ, ਝਟਕੇ ਕੀਤਾ ਹੋਇਆ ਜਿਹੜਾ ਮਹਾਂਪ੍ਰਸਾਦ ਉਹ ਲੈ ਕੇ ਆਓ।
ਸੂਰ ਡਲਾ ਮੁਖ ਛੱਡਿਓ ਪਾਏ,
ਕਹਿੰਦੇ ਤੇ ਮੂੰਹ ਦੇ ਵਿੱਚ ਜਿਹੜਾ ਸੂਰ ਦਾ ਡਲਾ ਹੈ ਉਹ ਜਿਹੜਾ ਇਹਦੇ ਮੁੱਖ ਵਿੱਚ ਪਾ ਦਿੱਤਾ ਸੰਗਤ ਸਿੰਘ ਦੇ। ਕਹਿੰਦੇ ਦੱਸ ਹੁਣ, ਦੱਸ ਤੇਰਾ ਵੈਸ਼ਨੂ ਬਣਾ ਮੁੱਕ ਗਿਆ ਤੇਰਾ, ਹੁਣ ਕਿੱਥੇ ਗਿਆ ਤੇਰਾ ਵੈਸ਼ਨੂ ਬਣਾ? ਬੜਾ ਵੈਸ਼ਨੂ ਬਣਾ ਮਨ ਦੀ ਜੀ ਲੱਕੜਾਂ ਧੋ ਕੇ ਸ਼ਕਦੇ ਸ਼ਕਾਉਂਦੇ ਹਾਂ, ਦੱਸ ਤੇਰਾ ਹੁਣ ਵੈਸ਼ਨੂ ਬਣਾ ਕਿੱਥੇ ਗਿਆ ਹੈ? ਇਹ ਤਾਂ ਪਾਇਆ ਵੀ ਕਿਉਂਕਿ ਇਹ ਵੈਰਾਗੀ ਕਹਾਉਂਦੇ ਸੀ ਵੀ ਅਸੀਂ ਬੜੇ ਵੱਖਰਾ ਹੀ, ਸਾਡਾ ਪੰਥ ਜਿਹੜੇ ਤੱਤ ਖਾਲਸ ਰਹਿਣ ਨਹੀਂ ਦੇਣਾ ਹੈ। ਇਹਦੇ ਮੁੱਖ ਦੇ ਵਿੱਚ ਜਿਹੜਾ ਧੱਕੇ ਨਾਲ ਜਿਹੜਾ ਹੈ ਭਾਈ ਮੀਰੀ ਸਿੰਘ ਨੇ ਸੰਗਤ ਸਿੰਘ ਦੇ ਮੂੰਹ ਦੇ ਵਿੱਚ ਸੂਰ ਦਾ ਡਲਾ ਪਾਇਆ।
ਹੁਣ
ਵਚਨ ਪਹਿਲਾਂ ਕੀਤਾ ਸੀ ਵੀ ਜਿਹਨੇ ਜਿਹਨੂੰ ਢਾਲ ਲਿਆ ਤੇ ਉਹਨੇ ਆਪਣੇ ਪੰਥ ਵਿੱਚ ਲੈ ਆਉਣਾ ਹੈ। ਇਸ ਤਰ੍ਹਾਂ ਇਹ ਸੰਗਤ ਸਿੰਘ ਨੂੰ ਜਿਹੜਾ ਭਜੰਗ ਸਿੰਘ ਨਿਹੰਗ ਸਿੰਘਾਂ ਦੇ ਜਿਹੜੇ ਪੰਥ ਵਿੱਚ ਤੱਤ ਖਾਲਸੇ ਵਿੱਚ ਲੈ ਆਉਂਦਾ।
ਬਚਿਓ ਲਾਹੌਰਾ ਸਿੰਘ ਕਰ ਸੂਤ,
ਸੂਤ ਕਰਨ ਵਾਲਾ, ਠੀਕ ਕਰਨ ਵਾਲਾ ਲਾਹੌਰ ਸਿੰਘ ਜਿਹੜਾ ਸੀ ਬੰਦਈ ਖਾਲਸੇ ਵਿੱਚੋਂ ਆਇਆ ਹੋਇਆ ਮਹੰਤ, ਇਹੀ ਕਹਿੰਦੇ ਠੀਕ ਕਰਨ ਵਾਲਾ ਰਹਿ ਗਿਆ ਸੀ।
ਹੱਥ ਜੋੜ ਉਸ ਪਿਤਾ ਖਲੋਆ,
ਤੇ ਜਦੋਂ ਇਹਨੂੰ ਕਿਹਾ ਵੀ ਭਾਈ ਕਾਹਨ ਸਿੰਘ ਹੋਣਾ ਨੇ ਵੀ ਆ ਤੇਰਾ ਪੁੱਤਰ ਤੇ ਢਾਲ ਹੈ ਪੰਥ ਖਾਲਸੇ ਵਿੱਚ ਲੈ ਆਉਂਦਾ, ਦੱਸ ਤੇਰਾ ਕਿੱਦਾਂ ਕਰੀ ਹੁਣ, ਤੂੰ ਦੱਸ ਕੀ ਕਰਨਾ ਚਾਹੀਦਾ, ਤੇਰੀ ਵਾਰੀ ਹੈ ਘੋਲ ਦੀ। ਇਹ ਜਿਹੜਾ ਹੱਥ ਜੋੜ ਕੇ ਲਾਹੌਰਾ ਸਿੰਘ ਪਹਿਲਾਂ ਹੀ ਖੜ ਗਿਆ।
ਮਹਾਂ ਪ੍ਰਸ਼ਾਦ ਉਹਨੇ ਚ ਬਖਸ਼ੋਆ,
ਉਹ ਕਹਿਣ ਲੱਗਾ ਵੀ ਖਾਲਸਾ ਜੀ ਅੱਜ ਜਿਵੇਂ ਤੁਹਾਡੀ ਆਗਿਆ ਤੇ ਮੈਂ ਉਸੇ ਤਰ੍ਹਾਂ ਮੰਨ ਲੈਣਾ, ਪਰ ਇੱਕ ਬੇਨਤੀ ਹੈ ਵੀ ਆਹ ਮਹਾਂਪ੍ਰਸਾਦ ਜਿਹੜਾ ਹੈ ਮੈਂ ਨਹੀਂ ਛਕਣਾ ਹੈ, ਇਹ ਤੁਸੀਂ ਮੇਰੇ 'ਤੇ ਕਿਰਪਾ ਕਰੋ, ਉਹਨੂੰ ਮੈਨੂੰ ਬਖਸ਼ ਦਿਓ। ਖਾਲਸਾ ਕਹਿੰਦੇ ਵੀ ਜਿਵੇਂ ਤੇਰੀ ਮਰਜ਼ੀ ਠੀਕ ਹੈ, ਪਰ ਤੱਤ ਖਾਲਸੇ ਵਿੱਚ ਤੂੰ ਆ ਜਾ, ਇਹਨੂੰ ਜਿਹੜਾ ਹੈ ਬਖਸ਼ ਦਿੱਤਾ ਤੇ ਤੱਤ ਖਾਲਸੇ ਵਿੱਚ ਆ ਗਿਆ।
ਅੱਗੇ ਸੁਣੋ ਮਹੰਤ ਉਸ ਬਾਤ,
ਕਵੀ ਜੀ ਕਹਿੰਦੇ ਅੱਗੇ ਮਹੰਤ ਦੀ ਗੱਲ ਸੁਣੋ। ਆ ਜਿਹੜਾ ਪਿੱਛੇ ਆਪਾਂ ਪ੍ਰਸੰਗ ਸਰਵਣ ਕੀਤਾ ਵੀ ਲਾਹੌਰਾ ਸਿੰਘ ਇੱਥੇ ਲਿਖਿਆ ਹੋਇਆ, ਭਾਈ ਰਤਨ ਸਿੰਘ ਭੰਗੂ ਜੀ ਨੇ, ਉਹ ਗਿਆਨੀ ਗਿਆਨ ਸਿੰਘ ਜੀ ਨੇ ਇੱਥੇ ਪਿਸ਼ੌਰਾ ਸਿੰਘ ਨਾਮ ਦਿੱਤਾ ਹੋਇਆ ਵੀ ਉੱਥੇ ਇਵੇਂ ਲਿਖਿਆ ਹੈ, ਪੰਥ ਪ੍ਰਕਾਸ਼ ਨਵੀਨ ਜਿਹੜਾ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੋਇਆ ਹੈ। ਤਾਂ ਵੀ ਤਬ ਕਹੋ ਬਾਬੇ ਕਾਹਨ ਸਿੰਘ ਨੇ, ਸੁਣੋ ਪਿਸ਼ੌਰਾ ਸਿੰਘ ਜੈ ਸੰਗ ਤੇਰੇ ਆਇਓ, ਤੁਮਰਾ ਪੂਤ ਜੋ ਵੱਡ ਧਿੰਗ, ਵੀ ਤੇਰਾ ਪੁੱਤਰ ਜਿਹੜਾ ਬੜਾ ਵੱਡਾ ਜੋਰਾ ਸਿੰਘ ਹੈ, ਜੋਰਾਵਰ ਸਿੰਘ ਹੈ, ਸੁਣੋ ਪਿਸ਼ੌਰਾ ਸਿੰਘ। ਤਬ ਕਹੋ ਬਾਬੇ ਕਾਹਨ ਸਿੰਘ ਨੇ, ਸੁਣੋ ਪਿਸ਼ੌਰਾ ਸਿੰਘ, ਉੱਥੇ ਪਿਸ਼ੌਰਾ ਸਿੰਘ ਨਾਮ ਦਿੱਤਾ ਹੋਇਆ ਹੈ, ਜਾਤ ਇਹੀ ਲਿਖੀ ਹੋਈ ਹੈ ਕਲਾਲ ਹੀ, ਇੱਥੇ ਜਿਹੜਾ ਲਾਹੌਰਾ ਸਿੰਘ ਲਿਖਿਆ ਹੋਇਆ। ਇਸ ਤਰ੍ਹਾਂ ਨਾਮਾਂ ਦੇ ਜਿਹੜੇ ਫਰਕ ਹੈ ਇਹ ਤਾਂ ਦੱਸ ਦੇਣਾ ਯੋਗ ਹੈ, ਕਿਉਂਕਿ ਕੋਈ ਹੁਣ ਪੰਥ ਪ੍ਰਕਾਸ਼ ਨਵੀਨ ਦੀ ਕਥਾ ਸੁਣਦਾ ਹੋਵੇ ਤਾਂ ਉਹਨੇ ਕਹਿਣਾ ਸੀ ਵੀ ਜੀ ਇਹ ਪਿਸ਼ੌਰਾ ਸਿੰਘ ਨਾਮ ਲਾਹੌਰਾ ਸਿੰਘ ਉਹ ਬੋਲ ਦਿੱਤਾ, ਇਸ ਕਰਕੇ ਦੋਵੇਂ ਨਾਮ ਹੀ ਦੱਸ ਦਿੱਤੇ ਆ। ਅੱਗੇ ਸਤਿਗੁਰੂ ਜਾਣਦੇ ਵੀ ਨਾਮ ਕਿਹੜਾ ਜਿਹੜਾ ਹੈ ਉਹ ਸਹੀ ਸੀ, ਉਂਝ ਤਾਂ ਜਿਹੜਾ ਆਪਾਂ ਗ੍ਰੰਥ ਆਪਾਂ ਪੜ੍ਹ ਰਹੇ ਹਾਂ ਇਹ ਜਿਹੜਾ ਪਹਿਲਾ ਗ੍ਰੰਥ ਲਿਖਿਆ ਹੋਇਆ ਹੈ ਅਤੇ ਸ਼ਹੀਦ ਪਰਿਵਾਰ ਸਿੰਘਾਂ ਦੇ ਵਿੱਚੋਂ ਭਾਈ ਰਤਨ ਸਿੰਘ ਭੰਗੂ ਜੀ ਹੋਏ ਹੈ। ਇਸ ਤਰ੍ਹਾਂ ਇਹਨਾਂ ਲਾਹੌਰਾ ਸਿੰਘ ਨਾਮ ਦਿੱਤਾ ਹੈ, ਉੱਥੇ ਗਿਆਨੀ ਗਿਆਨ ਸਿੰਘ ਜੀ ਨੇ ਜਿਹੜਾ ਪਿਸ਼ੌਰਾ ਸਿੰਘ ਨਾਮ ਦਿੱਤਾ ਹੋਇਆ ਹੈ।
ਜਿਮ ਕਰ ਹੋਇਆ ਉਸ ਤੋਂ ਘਾਤ,
ਉਹ ਜਿਹੜਾ ਕਹਿੰਦੇ ਮਹੰਤ ਸੀ ਜਿਹੜਾ ਬੰਦਈ ਖਾਲਸਾ ਵਿੱਚ ਗੱਦੀ 'ਤੇ ਬੈਠਾ ਹੋਇਆ ਸੀ ਸੱਜ ਧੱਜ ਕੇ ਗੱਡੇ ਦੇ ਉੱਪਰ, ਉਹਦਾ ਜਿਵੇਂ ਕਹਿੰਦੇ ਸਿੰਘਾਂ ਨੇ ਕਤਲ ਕੀਤਾ, ਉਹ ਵੀ ਖਾਲਸਾ ਜੀ ਸੁਣੋ ਹੁਣ,
ਕਹਿਓ ਖਾਲਸਾ ਛੱਡ ਜਾਓ ਡੇਰਾ।
ਆ ਖਾਲਸੇ ਨੇ ਪ੍ਰਮਾਣ ਸਿੰਘ ਜੀ ਵਰਤ ਕੇ ਕਿਹਾ ਉਹਨੂੰ ਮਹੰਤ ਨੂੰ ਵੀ ਆ ਮਹੰਤ ਸਿਆਂ ਆ ਵੇਖ ਲੈ ਹੁਣ ਤੁਹਾਡੀ ਹਾਰ ਹੋ ਗਈ ਹੈ, ਗੁਰੂ ਵੱਲੋਂ ਵੀ ਜਿਹੜੀ ਚਿੱਠੀ ਪਾਈ ਹੈ ਉੱਥੇ ਵੀ ਤੁਸੀਂ ਹਾਰ ਗਏ ਹੋ, ਇੱਧਰ ਫਿਰ ਤੁਹਾਡਾ ਜਿਹੜਾ ਮਹੰਤ ਹੈ ਲਾਹੌਰਾ ਸਿੰਘ ਦਾ ਸਪੁੱਤਰ ਉਹ ਵੀ ਹਾਰ ਗਿਆ, ਇਸ ਕਰਕੇ ਅਸੀਂ ਕਹਿੰਦੇ ਵੀ ਤੁਹਾਨੂੰ ਕੁਝ ਨਹੀਂ, ਕਹਿੰਦੇ ਤੁਸੀਂ ਡੇਰਾ ਛੱਡ ਕੇ ਚਲੇ ਜਾਓ। ਭਾਵ ਕਿ ਇੱਥੋਂ ਆਪਣਾ ਡਾਂਗ ਡੇਰਾ ਚੁੱਕੋ ਆ ਦਰਸ਼ਨ ਜੋੜੀ ਦੇ ਅੱਗੋਂ, ਅਤੇ ਹੁਣ ਇੱਥੋਂ ਕੋਈ ਕੰਮ ਨਹੀਂ, ਪੰਥ ਵਿੱਚ ਤੁਹਾਡਾ ਕੋਈ ਕੰਮ ਨਹੀਂ ਰਿਹਾ ਹੈ, ਇੱਕੋ ਹੀ ਤੱਤ ਖਾਲਸੇ ਹੁਣ ਰਹਿਣਾ ਹੈ। ਇਹਨੂੰ ਭਲਵਾਨ ਸਿੰਘ ਨਾਲ ਕਿਹਾ ਹੈ ਅਤੇ ਜਦੋਂ ਇਹਨੂੰ ਕਿਹਾ, ਪਰ ਕਹਿੰਦੇ ਆ ਵੀ ਜਿਹੜੇ ਹੁਣ ਨਿੰਦਕ ਹੋਣ ਉਹ ਕਿੱਥੋਂ ਮੰਨਦੇ ਆ, ਉਸ ਅਰਲ ਪਰਲ ਮੂੰਹੋਂ ਨਿਕਲੇ ਨਿਤ ਝੱਗੂ ਸੁੱਟਦਾ ਮੂੰਗਾ, ਉਹਦੇ ਝੱਗ ਹੀ ਸੁੱਟਦੇ ਮੂੰਹ ਦੇ ਵਿੱਚੋਂ, ਇਹਨੇ ਗੱਲ ਨਾ ਮੰਨੇ।
ਮੰਨੀ ਨਾ ਗੱਲ ਉਸ ਮਚ ਗਇਓ ਰੋਰਾ,
ਉੱਥੇ ਇਹਨੇ ਗੱਲ ਹੀ ਨਹੀਂ ਮੰਨੀ, ਕਹਿੰਦਾ ਇੱਥੇ ਹੱਕ ਲੈਣ ਆਏ, ਹੱਕ ਲੈ ਕੇ ਜਾਵਾਂਗੇ, ਏਦਾਂ ਨਹੀਂ ਜਾਂਦੇ। ਅਤੇ ਜਦੋਂ ਇਸ ਤਰ੍ਹਾਂ ਗਿਆ ਨਹੀਂ ਹੈ ਅਤੇ ਉੱਥੇ ਆਪਸ ਵਿੱਚ ਰੌਲਾ ਰੱਪਾ ਪੈ ਗਿਆ,
ਦੋਰਾ ਦੋਹੋਂ ਓਰ ਰੋਰਾ ਭਇਓ,
ਅਤੇ ਦੋਵੇਂ ਤਰਫੀ ਰੌਲਾ ਪੈ ਗਿਆ। ਰੌਲਾ ਕਿੱਥੇ ਪੈ ਰਿਹਾ? ਅਕਾਲ ਤਖਤ ਸਾਹਿਬ ਦੇ ਸਾਹਮਣੇ, ਕਿਉਂਕਿ ਇੱਥੇ ਤੱਤ ਖਾਲਸਾ ਸੀ, ਇੱਥੇ ਇੰਨਾ ਡੇਰਾ ਲਾਇਆ ਸੀ। ਹੁਣ ਜਦੋਂ ਚਿੱਠੀ ਪੈ ਗਈ ਤਾਂ ਕੋਈ ਮਤਲਬ ਨਹੀਂ ਰਹਿਣ ਦਾ, ਪਰ ਫਿਰ ਵੀ ਜਿਹੜਿਆਂ ਦੇ ਸੁਭਾਅ ਹੀ ਹੁਣ ਮਾੜੇ ਬਣੇ ਆ ਉਹ ਕਹਿੰਦੇ ਲੈ ਚਿੱਠੀ ਨੂੰ ਅਸੀਂ ਕੀ ਜਾਣਦੇ ਹਾਂ। ਇਹ ਜਿਹੜੇ ਗਏ ਨੇ ਦੋਵੇਂ ਤਰਫ ਦੇ, ਫਿਰ ਰੌਲਾ ਪੈ ਗਿਆ,
ਮਾਰੇ ਮਾਰੇ ਸੋ ਹੋਏ,
ਮਾਰੇ ਮਾਰੇ ਹੋ ਗਈ ਆਪੋ ਵਿੱਚ, ਤੇਗੇ ਖੰਡੇ ਚੱਲ ਪਏ। ਫਿਰ ਉੱਥੇ
ਹੱਥ ਉੱਠੇ ਉਹ ਤਬ ਖਾਲਸਾ,
ਹੱਥ ਫਿਰ ਕਹਿੰਦੇ ਖਾਲਸਾ ਦਾ ਉੱਠਿਆ, ਤੇਗਾਂ ਜਿਹੜੀਆਂ ਕੱਢ ਲਈਆਂ,
ਰੋਕ ਨਾ ਸਕਿਓ ਕੋਏ।
ਹੁਣ ਖਾਲਸਾ ਤੇਗਾਂ ਵਾਹੁੰਦਾ ਹੋਵੇ, ਨੇਜੇ ਬਰਸ਼ੇ ਕਿਰਪਾਨਾਂ ਚਲਾਉਂਦਾ ਹੋਵੇ, ਉੱਥੇ ਕੌਣ ਰੋਕ ਸਕਦਾ? ਇਹਨਾਂ ਦੀ ਆਵਾਜ਼ ਨਹੀਂ ਕੋਈ ਗਈ, ਬੰਦੇ ਹੀ ਖਾਲਸਿਆਂ ਦੇ।
ਜੋ ਪਈ ਅਕਾਲ ਅਕਾਲ ਕਹਿ ਉੱਠੇ ਸਿੰਘ ਧਾਈ,
ਆ ਸਿੰਘ ਨੇ ਫਿਰ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਤੱਤ ਖਾਲਸਾ, ਤੱਤ ਖਾਲਸਾ ਜਿਹੜੀ ਉੱਥੇ ਹੋ ਗਈ ਹੈ, ਜਕਾਰੇ ਦੇ ਜਕਾਰਾ ਛੱਡ ਦਿੱਤਾ ਤੇ ਧਾਵਾ ਬੋਲ ਦਿੱਤਾ,
ਬਾੜੇ ਕੀ ਜਾ ਬਾੜ ਕੁਟਾਈ।
ਇਹ ਜਾਂਦਿਆਂ ਜਿਹੜੀ ਨਾ ਵਾੜ ਦੀ ਲਾਈ ਸੀ ਨਾ ਲਾਚੀ ਬੇਲ ਦੇ ਸਾਹਮਣੇ, ਵਾੜ ਦੀ ਲਾਈ ਵੀ ਆ ਸਾਡਾ ਏਰੀਆ, ਉੱਥੇ ਘੱਤਿਆ ਸੀ ਇਹਨਾਂ ਨੇ ਡੇਰਾ ਜਿਹਾ ਆਪਣਾ, ਡੰਡੇ ਜਿਹੇ ਕੱਢ ਕੇ ਲਾਈਆਂ ਸੀ ਰੱਸੀਆਂ, ਉਹ ਸਿੰਘਾਂ ਨੇ ਜਾ ਕੇ ਵਾੜ ਦੇ ਡੰਡੇ ਡੁੰਡੇ ਵੱਢ ਕੇ ਤੇ ਪੁੱਟ ਮਾਰੀਆਂ ਹਨ,
ਦੋ ਵੱਲ ਤੇ ਸ਼ਸਤਰ ਝੜੇ,
ਇਹ ਦੋਵਾਂ ਤਰਫੇ ਕਹਿੰਦੇ ਸ਼ਸਤਰ ਝੜੇ ਆ। ਇਹ ਦੁਸ਼ਮਣਾਂ ਜਿਵੇਂ ਲੜਦੇ ਆ ਨਾ ਵੈਰੀ ਆਪੋ ਵਿੱਚ ਦੀ, ਇਸੇ ਤਰ੍ਹਾਂ ਇੱਧਰ ਬੰਦਈ ਖਾਲਸਾ ਇੱਧਰ ਤੱਤ ਖਾਲਸਾ ਆਪੋ ਵਿੱਚ, ਫਿਰ ਘਮਸਾਨ ਦਾ ਯੁੱਧ ਕੀਤਾ, ਉੱਥੇ ਲਹੂ ਲੁਹਾਣ ਕਰ ਦਿੱਤਾ ਹੈ ਸਾਰਾ ਸਥਾਨ,
ਤਹਿ ਨਾ ਬੰਦਈ ਸਕੇ ਹੋਏ ਖੜੇ।
ਉਹ ਖਾਲਸੇ ਕੇ ਹੁਣ ਕਿਹੜਾ ਅੜੇ, ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ, ਜਿਹੜਾ ਖਾਲਸੇ ਨਾਲ ਅੜੇ ਕੋਲ ਝੜਨਾ ਹੀ ਝੜਨਾ ਹੈ, ਉਹ ਫਿਰ ਕੋਈ ਨਹੀਂ ਅੜਿਆ ਬੰਦਾ ਹੀ ਖਾਲਸੇ ਦਾ ਖਾਲਸੇ ਅੱਗੇ।
ਕਰ ਮਹੰਤ ਜੋ ਉਹਨੇ ਬਹਾਇਓ,
ਜਿਹੜਾ ਇਹਨਾਂ ਨੇ ਕਹਿੰਦੇ ਮਹੰਤ ਸੀ ਨਾ ਕਰਕੇ ਪੂਜਨੀ ਬਣਾ ਕੇ ਤੇ ਇਹਨੂੰ ਬਿਠਾਇਆ ਹੋਇਆ ਸੀ ਆ ਗੱਡੇ ਦੇ ਉੱਪਰ ਗੱਡੀ ਜੀ ਲਾ ਕੇ,
ਪਹੁੰਚ ਖਾਲਸਾ ਤਹਿ ਥਕਾਇਓ,
ਉਹ ਕਹਿੰਦੇ ਖਾਲਸੇ ਨੇ ਜਾ ਕੇ ਗੱਡੇ ਦੇ ਉੱਤੇ ਚੜ ਕੇ ਲਾ ਕੇ ਜੀ ਧੌਂ ਜੀ ਸੁੱਟਦੀ ਹੈ ਤੇ ਗੱਡੇ ਤੋਂ ਧੜ ਜਾ ਫੜਾ ਕਰਦਾ ਮਾਰਿਆ ਥੱਲੇ,
ਤੀ ਗੱਡੇ ਪਰ ਗੱਦੀ ਬਣਾਈ,
ਇਹ ਗੱਡੇ ਦੇ ਉੱਪਰ ਹੀ ਕਹਿੰਦੇ ਗੱਦੀ ਬਣਾਈ ਹੋਈ ਸੀ, ਉੱਥੇ ਸੱਜ ਧੱਜ ਕੇ ਖਲੋਤਾ ਸੀ, ਬੜਾ ਭਾਰੀ ਹੈ ਮੋਟਾ ਪੂਰਾ ਜਿਹੜਾ ਹੈ ਬੈਠ ਕੇ ਅੰਗੂ ਰਚਿਆ ਹੋਇਆ ਸੀ ਇਹ,
ਦੌੜ ਸਿੰਘ ਚੜ ਬੈਠੇ ਧਾਈ,
ਸਿੰਘਾਂ ਨੇ ਦੌੜ ਕਰਕੇ ਤੇ ਜਿਹੜਾ ਇਹਦੇ ਲਾ ਕੇ ਧੌਣ ਜੀ ਦਾ ਜਿਹੜਾ ਹੈ ਸਰੀਜਾ ਚੁੱਕ ਕੇ ਮਾਰਿਆ ਥੱਲੇ,
ਉਤੋਂ ਮਹੰਤ ਤੋਂ ਖੇਮ ਕਰਨ ਵਾਰੋ,
ਇਹ ਜਿਹੜਾ ਮਹੰਤ ਸੀ ਕਹਿੰਦੇ ਖੇਮ ਕਰਨ ਦਾ ਰਹਿਣ ਵਾਲਾ ਹੈ ਸੀ,
ਜਾਤਕ ਮੋਏ ਨਾਮ ਮਹੰਤ ਸਿੰਘ ਧਾਰੋ,
ਇਹਦਾ ਜਿਹੜਾ ਸੰਗਤ ਜੀ ਇਹਦਾ ਨਾਮ ਕਵੀ ਜੀ ਦੱਸਦੇ ਮਹੰਤ ਸਿੰਘ ਰੱਖਿਆ ਹੋਇਆ ਸੀ, ਕਿਉਂਕਿ ਬੰਦੇ ਹੀ ਖਾਲਸੇ ਵਿੱਚ ਮਹੰਤ ਸੀ ਨਾ, ਮਹੰਤ ਸਿੰਘ ਦਾ ਨਾਮ ਰੱਖਿਆ ਹੋਇਆ ਸੀ ਅਤੇ ਜਾਤ ਇਹ ਕਮੋਹ ਦਾ ਕਮੋਹ ਜਾਤ ਦਾ ਹੈ ਸੀ, ਅਤੇ ਗਿਆਨੀ ਗਿਆਨ ਸਿੰਘ ਜੀ ਲਿਖਿਆ ਹੋਇਆ ਹੈ, ਉੱਥੇ ਨਾਮ ਦਾ ਥੋੜ੍ਹਾ ਫਰਕ ਹੈ, ਇੱਕ ਖੇਮ ਕਰਨ ਗ੍ਰਾਮ ਥਾ ਮਹੰਤ ਥਾ ਤਿੰਨ ਮਾਹੇ, ਇੱਕ ਖੇਮ ਕਰਨ ਨਾਮ ਦਾ ਜਿਹੜਾ ਪਿੰਡ ਹੈ ਸ਼ਹਿਰ ਹੈ ਪੱਟੀ ਲਾਗੇ ਉੱਥੇ ਦਾ ਮਹੰਤ ਸੀ, ਸਿੰਘ ਜੱਸਾ ਅਤ ਹੰਕਾਰੀ ਥਾ ਕਮੋਹ ਕਮੋਹੇ ਪੁਰਾਹੇ, ਵੀ ਕਮੋਹ ਜਾਤ ਦਾ ਖੋਟੇ ਰਾਹ 'ਤੇ ਪਿਆ ਹੋਇਆ ਬੜਾ ਹੰਕਾਰੀ ਜੱਸਾ ਸਿੰਘ ਨਾਮ ਉੱਥੇ ਲਿਖਿਆ ਹੋਇਆ ਹੈ, ਉਂਝ ਆਪਣੇ ਪੰਥ ਦੇ ਵਿਦਵਾਨ ਕਈ ਵੀ ਦੱਸਦੇ ਸੀ ਵੀ ਇਹਦਾ ਨਾਮ ਸੀ ਅਮਰ ਸਿੰਘ ਖੇਮ ਕਰਨ ਵਾਲਾ, ਅਤੇ ਜਦੋਂ ਬਾਬੇ ਬੰਦੇ ਸਿੰਘ ਨੂੰ ਸੁੱਟਿਆ ਹੈ ਨਾ ਉੱਥੇ ਗਦਾਰ ਜਮੁਨਾ ਦੇ ਕਿਨਾਰੇ ਦਿੱਲੀ ਵਿੱਚ, ਉਦੋਂ ਇਹਦੇ ਨਾਲ ਹੀ ਕੁਝ ਸਿੰਘ ਸੀ ਅਮਰ ਸਿੰਘ ਖੇਮ ਕਰਨ ਦੇ, ਇਹਨੇ ਚੁੱਕ ਕੇ ਦੇ ਬਾਬੇ ਬੰਦੇ ਸਿੰਘ ਨੂੰ ਜੋ ਉਹਨਾਂ ਦੇ ਪਹਿਲੇ ਗੁਰੂ ਸੀ ਜਾਨਕੀ ਪ੍ਰਸ਼ਾਦ ਜੰਮੂ ਵਿੱਚ ਉੱਥੇ ਕੱਢਿਆ ਸੀ, ਉਹਨਾਂ ਨੇ ਉਹਨਾਂ ਨੂੰ ਜਿਹੜਾ ਹੈ ਦਸਮ ਦੁਆਰ ਸਵਾਸ ਲਾਏ ਅਤੇ ਠੀਕ ਕੀਤਾ, ਉਹਨਾਂ ਦਾ ਇਲਾਜ ਕੀਤਾ, ਬੰਦਈ ਖਾਲਸੇ ਦੁਆਰ ਲਿਖਦੇ ਮੁਤਾਬਕ ਅਮਰ ਸਿੰਘ ਨਾਮ ਉਹਦਾ ਕਹਿੰਦੇ ਹੈ ਵਿਦਵਾਨ ਕਹਿੰਦੇ ਵਿਦਵਾਨਾਂ ਨੇ ਦੱਸਿਆ ਹੋਇਆ ਹੈ, ਅਤੇ ਉਂਝ ਆਪਣੇ ਦੁਆਰ ਲਿਖ ਪੜ੍ਹੀਏ ਗੁਰੂ ਖਾਲਸੇ ਦੇ
ਗਿਆਨੀ ਗਿਆਨ ਸਿੰਘ ਜੱਸਾ ਸਿੰਘ ਨਾਮ ਲਿਖਿਆ ਹੋਇਆ ਹੈ। ਇੱਥੇ ਭਾਈ ਕਾਂ ਸਿੰਘ ਜੀ ਨੇ ਨਾਮ ਦੱਸਿਆ ਵੀ ਮਹੰਤ ਸਿੰਘ ਨਾਮ ਉਹਦਾ ਰੱਖਿਆ ਹੋਇਆ ਸੀ। ਅਤੇ ਜਿਹੜਾ ਖਾਲਸ ਦੀ ਗੱਲ ਨਾ ਮੰਨੀ, ਖਾਲਸੇ ਨੇ ਚੌਕੇ ਨੂੰ ਮਾਰਿਆ ਥੱਲੇ ਵੱਢ ਕੇ, ਅਤੇ ਉੱਥੇ ਭਾਈ ਮਾਣੇ ਸਿੰਘ ਜੀ ਨੂੰ ਜਿਹੜਾ ਗੱਦੀ ਉੱਪਰ ਬਿਠਾ ਦਿੱਤਾ, ਅਤੇ ਦੂਜਿਆਂ ਨੂੰ ਇੱਦਾਂ ਹੀ ਪਕੜ ਪਕੜ ਕੇ ਸਿੰਘਾਂ ਨੇ ਮਾਰਿਆ। ਜਿਹੜਾ ਤਾਂ ਪੈ ਗਿਆ ਭਾਈ ਮਣੀ ਸਿੰਘ ਜੀ ਦੀ ਸ਼ਰਣੀ, ਉਹਨੂੰ ਬਖਸ਼ ਦਿੱਤਾ, ਦੂਜੇ ਕਿਸੇ ਨੂੰ ਨਹੀਂ ਛੱਡਿਆ ਖਾਲਸੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ ਅੱਗੇ ਪ੍ਰਸੰਗ ਆਉਣਗੇ, ਆਪ ਜੀ ਸਰਵਣ ਕਰਨਾ।
ਜਿਨ ਜਿਨ ਹੱਥ ਤੈ ਸ਼ਸਤਰ ਨਾ ਗੇਰੇ,
ਖਾਲਸੇ ਨੇ ਕਿਹਾ ਵੀ ਆ ਸ਼ਸਤਰ ਜਿਹਨਾਂ ਦੇ ਹੱਥਾਂ ਵਿੱਚ ਸੁੱਟ ਦਿਓ, ਆ ਜਿਹਨੇ ਜਿਹਨੇ ਸ਼ਸਤਰ ਨਾ ਸੁੱਟੇ ਹੱਥਾਂ ਵਿੱਚ, ਉਹਨੂੰ ਕਿਸੇ ਨੂੰ ਨਹੀਂ ਛੱਡਣਾ ਸੀ। ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਨੇ ਸ਼ਸਤਰ ਆਪਣੇ ਹੱਥੋਂ ਨਹੀਂ ਸੁੱਟੇ,
ਮਾਰ ਕਰੇ ਤਾਹੇ ਖਾਲਸੇ ਢੇਰੇ,
ਖਾਲਸੇ ਨੇ ਮਾਰ ਮਾਰ ਕੇ ਤੇਗਾਂ ਲਾ ਲਾ ਕੇ ਧੌਣਾ ਦੇ ਕੇ ਇੱਥੇ ਢੇਰਾਂ ਦੇ ਢੇਰ ਲਾ ਦਿੱਤੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹੀ, ਕਿਉਂਕਿ ਦੁਸ਼ਮਣ ਜਦੋਂ ਹਟਣ ਨਾ ਫਿਰ ਕੁਝ ਨਾ ਕੁਝ ਤਾਂ ਕਰਨਾ ਹੀ ਪੈਂਦਾ ਹੈ, ਅਤੇ ਖਾਲਸੇ ਨਾਂ ਤਾਂ ਫਿਰ ਐਵੇਂ ਹੀ ਹੈ, ਜਿਹੜਾ ਆੜੇ ਸੋ ਚੜ੍ਹੇ ਉਹ ਚੜ੍ਹਦਾ ਹੀ ਹੈ। ਇਹਨਾਂ ਨੂੰ ਜਿਹੜਾ ਚੰਗਾ ਚਾੜਾ ਜਿਹੜਾ ਸਿੰਘਾਂ ਨੇ ਛਕਾਇਆ ਤੱਤ ਖਾਲਸੇ ਨੇ, ਇਹ ਡਾਂਗ ਡੇਰਾ ਚੁੱਕੇ ਕਈ ਨੱਠ ਕੇ ਅਤੇ ਕਈ ਦੇ ਖਾਲਸੇ ਛੱਡਣੇ ਬਹਿ ਗਏ। ਇਸ ਤਰ੍ਹਾਂ ਸਾਧ ਸੰਗਤ ਜੀ ਅੱਗੇ ਪ੍ਰਸੰਗ ਜੋ ਆਵੇਗਾ ਸਰਵਣ ਕਰਨਾ। ਹੁਣ ਇੱਥੇ ਕਥਾ ਦੀ ਸਮਾਪਤੀ, ਸਮੇਂ ਦੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ ਨਾਲੇ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤ।
ਜਿਨ ਜਿਨ ਹੱਥ ਤੈ ਸ਼ਸਤਰ ਨਾ ਗੇਰੇ, ਮਾਰ ਕਰੇ ਤਾਹੇ ਖਾਲਸੇ ਢੇਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਮਰ ਅੰਬਰ ਹਰ ਹਰੇ ਹੈ ਵੀ ਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਅਪਰੋਏ। ਆਏ ਪ੍ਰਭ ਸਰਨਾਗ ਜੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋ ਤੇ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰ ਪਾਰ, ਜੋ ਸਰਦਾ ਕਰ ਸੇਵਨੇ ਗੁਰ ਪਾਰ ਉਤਾਰਨ ਹਾਰ, ਕਥਾ ਰਤਾ ਬ੍ਰਤ ਹੋਤ ਹੈ ਸੁਣੋ ਸਿੰਘ ਸਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।